ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਬਿਘਨਨ ਕੈ ਨਾਸ਼ਕ ਬਿਘਨਨ ਕੈ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਕੇ ਸਿੱਖ ਨੇ ਸਗਲ ਬਤਾਇਬ ਮੈਂ ਲਵਪੁਰ ਤੇ ਚੱਲ ਕਰ ਆਇਬ ਪੱਤਰੀ ਭੇਜੀ ਅਣਜੁਤ ਮਾਰੇ ਧਰੋਂ ਜਾਏ ਸਤਿਗੁਰੂ ਅਗਾਰੇ ਸੁਣ ਕੇ ਸਿੱਖ ਨੇ ਸਗਲ ਬਤਾਇਬ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੀਨ ਦੁਨੀਆਂ ਦੇ ਵਾਲੀ ਚਬਰ ਛਤਰ ਤਖਤ ਦੇ ਮਾਲਕ ਮਿਹਰਾਂ ਤੇ ਸਾਈ ਕਰਣਾ ਨਿਧਾਨ ਅੰਤਰਜਾਮੀ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਆਪ ਉੜਭਾਗੀ ਜਨਾਂ ਨੇ ਅਸਾਮ ਦੇ ਸੁੰਦਰ ਦੀਵਾਨਾਂ ਵਿੱਚ ਹਾਜ਼ਰੀ ਭਰੀ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਆਪਣਾ ਸਮਾਂ ਸਫਲਾ ਕੀਤਾ ਹੈ ਜੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ ਗੁਰੂ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ ਤਰਸ ਕੀਤਾ ਆਪਣੇ ਸਾਰਿਆਂ ਉੱਪਰ ਜੋ ਆਪਾਂ ਨੂੰ ਸਰੇਠ ਸਮਾਂ ਬਖਸ਼ਿਸ਼ ਕੀਤਾ ਜੀ ਕਿਉਂਕਿ ਸਮਾਂ ਸਾਧ ਸੰਗਤ ਜੀ ਆਪਣੀ ਚਾਲ ਚੱਲਦਾ ਜਾਂਦਾ ਹੁੰਦਾ ਜਿੰਨਾ ਇਸ ਨੂੰ ਆਪਾਂ ਸਫਲਾ ਕਰ ਲਵਾਂਗੇ ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਵਡਿਆਈ ਕਹਿ ਸੁਣ ਕੇ ਆਪਣੇ ਖਾਤੇ 'ਚ ਜਮ੍ਹਾਂ ਕਰਾਂਗੇ ਨਿਸ਼ਚੈ ਵਾਚਕ ਆਪਣਾ ਭਲਾ ਹੋਵੇਗਾ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਆਪ ਇਹਦੇ ਪ੍ਰਥਾਏ ਬਚਨ ਕੀਤੇ ਨੇ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਮਨ ਵਿੱਚ ਦਰਸ਼ਨਾਂ ਦੀ ਸਿੱਖ ਹੈ ਬਹੁਤ ਪ੍ਰੇਮ ਉਛਾਲਾ ਮਾਰਦਾ ਪਰ ਚੌਥੇ ਪਾਤਸ਼ਾਹ ਜੀ ਦੇ ਪੁੱਛੇ ਬਿਨਾਂ ਆ ਨਹੀਂ ਸਕਦੇ ਇੱਕ ਪੱਤਰਿਕਾ ਲਿਖ ਕੇ ਅਤੇ ਇੱਕ ਸਿੱਖ ਦੇ ਹੱਥ ਲਾਹੌਰ ਤੋਂ ਅੰਮ੍ਰਿਤਸਰ ਭੇਜੀ ਜਿਸ ਨੂੰ ਪਿਰਥੀ ਨੇ ਬੜੀ ਚਲਾਕੀ ਨਾਲ ਆਪਣੇ ਕੋਲ ਰੱਖ ਲਿਆ ਅਤੇ ਗੁਰੂ ਸਾਹਿਬ ਜੀ ਤੱਕ ਪਹੁੰਚਣ ਨਹੀਂ ਦਿੱਤਾ ਹੈ ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਵਿਚਾਰਿਆ ਸੀ ਉਹ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਜੀ ਦਾ ਆਪਣਾ ਪਾਵਨ ਪਿੱਤਰ ਜੀਵਨ ਹੈ ਮਹਾਰਾਜ ਜੀ ਆਪ ਹੀ ਆਪਣੇ ਸਾਰਿਆਂ ਦੇ ਸਿਰ ਉੱਪਰ ਕਿਰਪਾ ਭਰਿਆ ਹੱਥ ਰੱਖਣ ਜੀ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਚਿੱਤ ਦੀਆਂ ਬਿਰਤੀਆਂ ਦੀ ਇਕਾਗਰਤਾ ਬਣੇ ਇਸ ਲਈ ਗੁਰੂ ਸਾਹਿਬ ਜੀ ਤੋਂ ਅਸੀਸ ਪ੍ਰਾਪਤ ਕਰੀਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਕਹਿ ਸਿੱਖ ਨੇ ਸਗਲ ਬਤਾਇਬ।
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਚਨ ਤੇ ਸਿੱਖ ਨੇ ਸਾਰੀ ਗੱਲ ਦੱਸੀ ਜੀ।
ਮੈਂ ਲਾਹੌਰ ਤੇ ਚੜ ਕਰ ਆਇਬ।
ਸੋ ਪ੍ਰਿਥੀ ਨੇ ਪੁੱਛਿਆ, ਜਿਹੜਾ ਜਦੋਂ ਉਹ ਲਾਹੌਰ ਤੋਂ ਚਿੱਠੀ ਲੈ ਕੇ ਸਿੱਖ ਆਇਆ ਤਾਂ ਉਸ ਵੇਲੇ ਮਹਾਰਾਜ ਜੀ ਆਪਣੇ ਮਹੱਲਾਂ ਵਿੱਚ ਸਨ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਦਰਵਾਜ਼ੇ ਤੇ ਪ੍ਰਿਥੀਆ ਮਿਲ ਪਿਆ। ਪ੍ਰਿਥੀਆ ਨੇ ਹੱਥ ਵਿੱਚ ਫੜੀ ਹੋਈ ਪੱਤਰਿਕਾ ਦੇਖ ਲਈ, ਨਵਾਂ ਸਿੱਖ ਦੇਖਿਆ ਤੇ ਪੁੱਛਿਆ, ਭਾਈ ਕਿੱਥੋਂ ਆਇਆ? ਉਹਨੇ ਆਖਿਆ, ਜੀ ਲਾਹੌਰ ਤੋਂ ਆਇਆ। ਤੇਰੇ ਹੱਥ ਵਿੱਚ ਕੀ ਹੈ? ਇਹ ਜਦੋਂ ਪੁੱਛਿਆ ਤੇ ਉਸ ਵੇਲੇ ਸਿੱਖ ਨੇ ਸਾਰੀ ਗੱਲ ਦੱਸੀ ਪ੍ਰਿਥੀ ਚੰਦ ਨੂੰ ਜੀ।
ਪੱਤਰੀ ਭੇਜੀ ਅਣਜੋ ਤੁਮਾਰੇ,
ਆਖਿਆ ਵੀ ਇਹ ਚਿੱਠੀ ਆ ਜੀ ਤੇ ਤੁਹਾਡੇ ਛੋਟੇ ਭਾਈ ਨੇ ਲਾਹੌਰ ਤੋਂ ਭੇਜੀ ਮੇਰੇ ਹੱਥ।
ਘਰੋਂ ਜਾਏ ਸਤਿਗੁਰੂ ਅਗਰ,
ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਾਉਣੀ ਹੈ, ਇਸ ਕਰਕੇ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ, ਇਹ ਚਿੱਠੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖਣੀ ਹੈ।
ਜੋ ਉੱਤਰ ਦੇ ਸੋ ਲੈ ਜਾਉ।
ਤੇ ਇਹ ਚਿੱਠੀ ਪੜ੍ਹ ਕੇ ਇਹ ਪੱਤਰਿਕਾ ਦੇਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਵੀ ਉੱਤਰ ਦੇਣਗੇ ਉਹ ਮੈਂ ਜਾ ਕੇ ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਦੇ ਛੋਟੇ ਭਾਈ ਨੇ ਉਹਨਾਂ ਨੂੰ ਦੱਸਣਾ ਹੈ।
ਗੁਰ ਸੁਤ ਲਗ ਕੋ ਜਾਏ ਸੁਣਾ,
ਗੁਰੂ ਸਾਹਿਬ ਜੀ ਦੇ ਛੋਟੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਜਾ ਕੇ ਦੱਸਣਾ ਹੈ ਕਿ ਮਹਾਰਾਜ ਜੀ ਨੇ ਪੱਤਰਿਕਾ ਦੇਖ ਕੇ ਕੀ ਜਵਾਬ ਦਿੱਤਾ ਸੀ।
ਪ੍ਰਿਥੀਆ ਚਮਕਿਓ ਮੋਹੇ ਦਿਖਾਏ।
ਸੋ ਪ੍ਰਿਥੀ ਚੰਦ ਸਾਹਿਬ ਸੰਗਤ ਜੀ ਉਸ ਵੇਲੇ ਥੋੜਾ ਹੈਰਾਨ ਵੀ ਹੋਇਆ, ਥੋੜੀ ਖਿੱਜ ਵਿੱਚ ਵੀ ਆ ਗਿਆ ਤੇ ਕਹਿੰਦਾ, ਨੀ ਮੈਨੂੰ ਦਿਖਾ ਪਹਿਲਾਂ ਚਿੱਠੀ ਇਹ ਕੀ ਲਿਖਿਆ ਹੋਇਆ ਹੈ।
ਮੈਂ ਗੁਰ ਨਿਕਟ ਸੋ ਦਿਓ ਪਹੁੰਚਾਏ।
ਤੇ ਸਿੱਖ ਨੂੰ ਕਹਿਣ ਲੱਗਾ, ਮੈਂ ਗੁਰੂ ਸਾਹਿਬ ਜੀ ਕੋਲੇ ਆਪੇ ਪਹੁੰਚਾ ਦਿਆਂਗਾ ਤੇਰੀ ਪੱਤਰਿਕਾ।
ਤੋਹੇ ਜਾਣ ਕੋ ਅਬਨ ਹੈ ਸਮ।
ਕਹਿਣ ਲੱਗਾ, ਹੁਣ ਮਹਾਰਾਜ ਜੀ ਆਰਾਮ ਕਰਦੇ ਪਏ ਨੇ, ਤੇਰਾ ਅੰਦਰ ਜਾਣ ਦਾ ਸਮਾਂ ਨੀ ਹੈਗਾ, ਤੂੰ ਇਸ ਵੇਲੇ ਦਰਸ਼ਨ ਨਹੀਂ ਕਰ ਸਕਦਾ।
ਡੇਰੇ ਜਾਹੋ ਇਹਾਂ ਕਰਨਮ,
ਤੇ ਜਾਓ ਜਿੱਥੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਵਿਸ਼ਰਾਮ ਦਾ, ਉੱਥੇ ਡੇਰੇ ਜਾ ਕੇ ਰਾਤ ਬਤੀਤ ਕਰ, ਇੱਥੋਂ ਦਰਵਾਜ਼ੇ ਤੋਂ ਹੀ ਨਮਸਕਾਰ ਕਰ ਲਾ ਤੂੰ ਮਹਾਰਾਜ ਜੀ ਨੂੰ।
ਖੋਲ ਪੱਤਰਿਕਾ ਪ੍ਰਿਥੀਏ ਹੇਰੀ।
ਸਿੱਖ ਨੂੰ ਬਹਾਨੇ ਨਾਲ ਤੋਰ ਦਿੱਤਾ ਪ੍ਰਿਥੀ ਚੰਦ ਨੇ, ਤੇ ਜਦੋਂ ਖੋਲ ਕੇ ਪੱਤਰਿਕਾ ਦੇਖੀ ਉਹ ਤਾਂ
ਪਾਠੀਏ ਤੁਕਾਂ ਸੋਠ ਲਿਖੀ ਵਡੇਰੀ।
ਬਹੁਤ ਸੁੰਦਰ ਪੰਕਤੀਆਂ ਲਿਖੀਆਂ ਹੋਈਆਂ ਜਿਸ ਵੇਲੇ ਉਸ ਪੱਤਰਿਕਾ ਵਿੱਚ ਪ੍ਰਿਥੀ ਚੰਦ ਨੇ ਦੇਖੀਆਂ ਤਾਂ
ਇਹ ਤੋ ਬਾਣੀ ਕਰੀ ਬਣਾਏ।
ਹੁਣ ਹੈਰਾਨ ਹੋ ਗਿਆ, ਕਹਿਣ ਲੱਗਾ, ਅੱਛਾ ਇਹ ਤਾਂ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਬਿਲਕੁਲ ਪੰਕਤੀਆਂ ਜਿਵੇਂ ਗੁਰੂ ਸਾਹਿਬ ਜੀ ਬਾਣੀ ਉਚਾਰਦੇ ਉਹਨਾਂ ਨਾਲ ਮੇਲ ਖਾਂਦੀਆਂ ਹਨ।
ਚਹੁ ਪਾਤਸ਼ਾਹ ਕੀ ਜਿਸ ਪਾਏ,
ਜਿਵੇਂ ਚਹੁ ਪਾਤਸ਼ਾਹੀਆਂ ਦੇ ਸ਼ਬਦ ਨੇ ਉਸੇ ਤਰ੍ਹਾਂ ਦੇ ਇਹ ਤਾਂ ਸ਼ਬਦ ਨੇ, ਇਹ ਤਾਂ ਉਸੇ ਤਰ੍ਹਾਂ ਦੀ ਪੌੜੀ ਹੈ।
ਜਿਨ ਮੈਂ ਪ੍ਰੇਮ ਜਨਾ ਮਨ ਕੀ ਨਸ,
ਫਿਰ ਇਸ ਪੌੜੀ ਵਿੱਚ ਉਹਨਾਂ ਨੇ ਆਪਣੇ ਹਿਰਦੇ ਦਾ ਬਹੁਤ ਜ਼ਿਆਦਾ ਪ੍ਰੇਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋ ਹੈ ਉਹਨੂੰ ਜਣਾਉਣਾ ਕੀਤਾ ਹੈ।
ਮਿਲ ਬੇ ਕੀ ਲਾਲਸਾ ਮਨ ਭੀਨਸ,
ਫਿਰ ਬਹੁਤ ਜ਼ਿਆਦਾ ਮਿਲਣ ਦੀ ਲਾਲਸਾ ਹੈ, ਦਰਸ਼ਨਾਂ ਵਾਸਤੇ ਬਹੁਤ ਸਿੱਖ ਹੈ ਉਹਨਾਂ ਦੇ ਅੰਦਰ, ਇਹ ਇਸ ਪੱਤਰਿਕਾ ਵਿੱਚ ਲਿਖੀ ਹੋਈ ਪੌੜੀ ਤੋਂ ਪਤਾ ਲੱਗਦਾ। ਪ੍ਰਿਥੀ ਚੰਦ ਨੇ ਦੇਖ ਲਈ ਸਾਰੀ ਜੀ।
ਪੜ੍ਹੇ ਪਿਤਾ ਜਬ ਤਿਸੈ ਹਕਾਰ ਹੈ।
ਹੁਣ ਮਨ ਚ ਸੋਚਦਾ ਵੀ ਜੇ ਚੌਥੇ ਪਾਤਸ਼ਾਹ ਜੀ ਤੱਕ ਇਹ ਪੱਤਰਿਕਾ ਪਹੁੰਚ ਗਈ, ਜਦੋਂ ਪੜ੍ਹਨਗੇ ਪਿਤਾ ਸਤਿਗੁਰੂ ਜੀ ਤੇ ਪੱਕਾ ਪਤਾ ਲਾਹੌਰ ਤੋਂ ਬੁਲਾ ਲੈਣਗੇ ਖੁਸ਼ ਹੋ ਕੇ ਉਹਨਾਂ ਨੂੰ।
ਹੋਏ ਪ੍ਰਸੰਨ ਨਿਜ ਥਾਨ ਬਿਠਾ ਰਹੇ,
ਪ੍ਰਸੰਨ ਹੋ ਕੇ ਆਪਣੀ ਜਗ੍ਹਾ ਗੁਰਤਾ ਗੱਦੀ ਦੇ ਸੰਘਾਸਨ ਤੇ ਉਹਨਾਂ ਨੂੰ ਬਿਠਾਲ ਦੇਣਗੇ, ਮੈਂ ਤਾਂ ਖਾਲੀ ਰਹਿ ਜਾਵਾਂਗਾ।
ਇਸ ਕਾਰਨ ਤੇ ਨਹਿ ਦਿਖ ਰਾਮ,
ਇਸ ਕਰਕੇ ਉਹਨੇ ਮਨ ਚ ਵਿਚਾਰ ਕੀਤੀ ਵੀ ਮੈਂ ਦਿਖਾਉਣੀ ਨੀ ਇਹ ਚਿੱਠੀ, ਵੀ ਲਾਹੌਰ ਤੋਂ ਕੋਈ ਚਿੱਠੀ ਆਈ ਹੈ ਇਹ ਮੈਂ ਪਿਤਾ ਸਤਿਗੁਰੂ ਜੀ ਤੱਕ ਨਹੀਂ ਪਹੁੰਚਣ ਦੇਣੀ।
ਆਪਣੇ ਖੀਸੇ ਬਿਖੈ ਰਖਾਵ,
ਆਪਣੀ ਜੇਬ ਵਿੱਚ ਹੀ ਪਾ ਲੈਣੀ ਆ ਤੇ ਦੱਸਣਾ ਹੀ ਨੀ ਮਹਾਰਾਜ ਜੀ ਨੂੰ ਵੀ ਕੋਈ ਪੱਤਰਿਕਾ ਆਈ ਸੀ ਲਾਹੌਰ ਤੋਂ।
ਨਹਿ ਸਤਿਗੁਰ ਕੇ ਢਿੱਗ ਪਹੁੰਚਾਈ,
ਪਹੁੰਚਾਈ ਨੀ ਜੀ ਉਹਨੇ। ਪ੍ਰਿਥੀ ਚੰਦ ਨੇ ਇਹ ਸੋਚ ਕੇ, ਕਿਉਂਕਿ ਅੰਦਰ ਕਾਲਾ ਸੀ, ਧੋਖਾ ਸੀ, ਛਲ ਸੀ, ਫਰੇਬ ਸੀ, ਉਹ ਪੰਜਵੇਂ ਪਾਤਸ਼ਾਹ ਜੀ ਦੀ ਭੇਜੀ ਹੋਈ ਪੱਤਰਿਕਾ ਉਹਨੇ ਆਪਣੀ ਜੇਬ ਵਿੱਚ ਰੱਖ ਲਈ, ਚੌਥੇ ਪਾਤਸ਼ਾਹ ਜੀ ਨੂੰ ਦੱਸਿਆ ਨਹੀਂ ਹੈ।
ਰੱਖ ਆਪਣੇ ਪਾਸ ਛੁਪਾਈ,
ਕਹਿੰਦੇ ਛੁਪਾ ਕੇ ਆਪਣੀ ਜੇਬ ਵਿੱਚ ਆਪਣੇ ਕੋਲ ਹੀ ਰੱਖ ਲਈ। ਪ੍ਰਿਥੀ ਚੰਦ ਨੇ
ਨਿਸਾ ਗੁਜ਼ਾਰੀ ਕਰ ਸਿੱਖ ਡੇਰਾ,
ਉਧਰ ਸਿੱਖ ਨੇ ਡੇਰੇ ਜਾ ਕੇ ਆਪਣੀ ਰਾਤ ਬਤੀਤ ਕੀਤੀ ਜਿੱਥੇ ਸਾਰੀਆਂ ਸੰਗਤਾਂ ਦੇ ਵਿਸ਼ਰਾਮ ਕਰਨ ਦਾ ਪ੍ਰਬੰਧ ਸੀ।
ਆਇਓ ਗੁਰਦਾਰ ਹੋ ਤਸਵੇਰਾ,
ਜਦੋਂ ਸਵੇਰਾ ਹੋਇਆ ਤੇ ਇਸ਼ਨਾਨ ਪਾਣੀ ਕਰਕੇ ਫਿਰ ਉਹ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ ਜਿਹੜਾ ਲਾਹੌਰ ਤੋਂ ਸਿੱਖ ਆਇਆ ਸੀ।
ਪ੍ਰਿਥੀਏ ਨੇ ਅਵਲੋਕਨ ਕੀਨ,
ਪ੍ਰਿਥੀਆ ਸਾਵਧਾਨ ਸੀ, ਉਹਨੂੰ ਪਤਾ ਸੀ ਵੀ ਰਾਤ ਮੈਂ ਟਾਲ ਦਿੱਤਾ ਤੇ ਸਿੱਖ ਸਵੇਰੇ ਜ਼ਰੂਰ ਆਵੇਗਾ, ਇਸ ਕਰਕੇ ਪ੍ਰਿਥੀਆ ਉਹਨੂੰ ਉਡੀਕਦਾ ਹੀ ਪਿਆ ਸੀ।
ਨਿਕਟ ਹਕਾਰਸ ਉੱਤਰ ਦੀਨ,
ਜਦੋਂ ਸਿੱਖ ਆਇਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਵੇਰੇ ਅੰਮ੍ਰਿਤ ਵੇਲੇ, ਤੇ ਪ੍ਰਿਥੀ ਚੰਦ ਨੇ ਕੋਲ ਬੁਲਾ ਕੇ ਉਹਨੂੰ ਏਦਾਂ ਆਖਿਆ,
ਪਠੀ ਪੱਤਰਿਕਾ ਸਤਿਗੁਰ ਸੋਏ।
ਕਹਿਣ ਲੱਗਾ ਵੀ ਤੇਰੀ ਪੱਤਰਿਕਾ ਮੈਂ ਮਹਾਰਾਜ ਜੀ ਨੂੰ ਦੇ ਦਿੱਤੀ ਸੀ, ਉਹਨਾਂ ਨੇ ਸਾਰੀ ਪੜ੍ਹ ਲਈ ਹੈ।
ਹਰ ਖਤ ਭਏ ਕੁਸ਼ਲ ਜੁੱਤ ਜੋਏ,
ਬੜੇ ਖੁਸ਼ ਹੋਏ ਸੀ ਮਹਾਰਾਜ ਚਿੱਠੀ ਪੜ੍ਹ ਕੇ, ਤੇ ਖੁਸ਼ੀ ਦੇ ਨਾਲ ਪਿਤਾ ਸਤਿਗੁਰੂ ਜੀ ਨੇ ਏਦਾਂ ਆਖਿਆ ਸੀ।
ਸੁਖ ਆਨੰਦ ਇਤ ਕੋ ਸਭ ਦੀ ਜੈ,
ਤੂੰ ਜਾ ਕੇ ਆਖ ਦੇਵੀ ਵੀ ਪਿਤਾ
सतगुरु जी ने महाराज जी ने आख्या भी इत्थे सब सुख आनंद है, कोई चिंता करन दी जरूरत नहीं है।
अर्जन के संग कही जय,
महाराज ने यह भी आख्या सी भी साडे छोटे साहिबजादे नूं गुरु अर्जन देव महाराज जी नूं इह दस दिओ भी इत्थों दी फिक्र ना करे, इत्थे बिलकुल खुशी है, बिलकुल सुख आनंद है। अपने कोलों ही पिरथी चंद ने गल सिख नूं आख दित्ती और महाराज तक जान नूं नहीं दित्ता, रस्ते च रोक लिया जी।
लाहौर मैं संगत मिल रही है,
ते इह भी महाराज ने आख्या भी लाहौर विच ही तुसीं रहिणा, इत्थों दी संगत नूं उपदेश दृढ़ करवाउणा है।
सेवा को लही है,
सिखां कोलों सेवा लैनी है ते ओह सेवा इत्थे भेजणी है अमृतसर।
अब तुम गमन हो काज न आना,
ये सारी गल करके पिरथी चंद ने उथे नूं कहता भी जा तू हुण, तैनूं होर कोई हुण काम है नहीं इत्थे, इस करके गुरु साहिब जी ने चिट्ठी पढ़ लई सी, जो महाराज ने सुनेहा दिता ओह मैं तैनूं दस दिता, ते हुण तू वापस लाहौर चलिया जा।
सुन सिख ने तव कीन पयन,
कहिंदे हुण सिख कह नहीं, क्योंकि महाराज दा साहिबजादा सी, इसलिए सिख अग्गों कुछ बोल नहीं सी सकदा। जदों आख्या तू जा भाई, तेरी चिट्ठी पहुंचती कर दिती है, दर्शन भी नहीं कर दिते महाराज दे, सिख नूं वापस मोड़ दिता, चुप करके मुड़ गया जी।
छल कर गुरसू मिलन ना दियो,
कहिंदे बहुत छल करके फरेब करके गुरु साहिब जी नूं मिलन नहीं दिता इस सिख नूं।
होर होत ही पठ बए कियो,
कहिंदे सवेरा ही होया सी ते इन्हें बहाने नाल अमृतसर तों लाहौर नूं तोर दिता उस सिख नूं जिहड़ा चिट्ठी लै के आया सी।
मग उलंघियो प्रविशो लाहौर,
कहिंदे हौली हौली सारा रस्ता तय करके उस सिख अमृतसर तों लाहौर चले गया।
श्री अर्जन सू मिल कर जोर,
धन गुरु अर्जन देव सचे पातशाह जी उडीकदे ही पए सन भी मैं सुनेहा भेजा होया, बेनती भेजी है महाराज जी कोले, सिख आवेगा कुछ दसेगा। जदों सिख लाहौर च प्रवेश होया महाराज नूं मिलिया, गुरु अर्जन देव सचे पातशाह जी इदां पुछण लगे,
बंदन करके कहे सो प्रसंग,
कहिंदे ने बंदना कीती सिख ने, नमस्कार कीती गुरु अर्जन देव साहिब जी नूं, ते इदां सारा प्रसंग दस्या जी।
मिलियो पौर पर पृथ्वी संग,
कहण लगा महाराज जी तुहाडा वड्डा भाई पिरथी चंद मैनूं दरवाजे ते मिल गया सी, पौड़ दरवाजे नूं कहिंदे आ, जदों मैं महाराज जी कोले चलिया सन दर्शन करन ते दरवाजे ते मैनूं पिरथी चंद मिल पिया सी।
लई पत्रका गुर ढिग गयो,
ते ओह मेरे कोलों पत्रका लै ली सी ते कहिंदा सी मैं गुरु साहिब जी कोले आपे ही पहुंचा दिंदा हां।
होर भई मुझ सू कह दयो,
ते जदों दिने मैं गया महाराज दे दर्शन करन वास्ते ते फिर पिरथी चंद खड़ा सी, एदां मैनूं आख्या उसने,
कुशल आनंद देहो सुध जाए,
कहण लगा भी गुरु साहिब जी ने पत्रका पढ़ ली है, सुख शांत का पता लग गया, इथों की सुख शांत जाके लाहौर दस देवी।
पढ़ ली ने जो तैं इत लियाए,
जो चिट्ठी तू लैके आया सिखा ओ गुरु रामदास साहिब जी ने पढ़ ली है, एदा मैनूं पिरथी चंद ने आख्या सी जी।
सुन श्री अर्जन चिंत उपाई,
कहिंदे ओह सिख कोलों गल सुन के ते धन गुरु अर्जन देव सच्चे पातशाह जी दे मन नूं कुछ चिंता लगी जी।
मोहे बिसारियो पिता सुखदाई,
मन सोचदे ने भी सुख देने वाले सतगुरु साहिब जी ने, महाराज जी ने, पिता जी ने मैनूं भुला दिता होवेगा, की गल है भी कोई जवाब मेरे बारे दस्या नहीं भी मैं कदों आउणा, कदों दर्शन कर सकदा हां।
दूर रहे नित होए ना प्यार,
हुण मन जी विचारदे ने पंजवें पातशाह भी मैनूं दूर कर दिता अपने तों, शायद मेरे नाल प्यार नहीं रह गया महाराज जी दा।
ढिग वरती संग प्रेम उधार,
क्योंकि ढिग वरती हुंदा निकट वरती, जिहड़े नेड़े रहण वाले ने महाराज जी दा उहनां नाल बहुता प्यार होवेगा, पता नहीं क्यों महाराज जी ने कोई मैनूं सुनेहा नहीं दिता।
पठी पत्र का उत्तर ना लिखियो,
क्योंकि महाराज जी ने कोई उत्तर लिख के भेजना सी चिट्ठी दे जवाब विच, मैं बेनती भेजी सी पत्रका लिख के, गुरु साहिब जी ने कुछ अग्गों लिख के जवाब नहीं भेजिया।
मुझसों प्रेम ना जाते पिखियो,
भाई मैनूं ऐ लगदा महाराज जी दा मेरे नाल प्रेम नहीं होवेगा, की गल हो गई है।
अंतर जामी गुरु उदारे,
पर फिर आपे मन च सोचदे भी गुरु साहिब तां अंतर जामी है, उन्हां कोल तां छुपिया ही कुछ नहीं, उन्हां नूं तां सब पता भी मैं दर्शनां तों बिना तड़फदा पिया मेरा मन, महाराज तां दाते स्वरूप ने, जानदे ने सारी दिल दी गल।
जान्यो कि मन है प्रेम हमारे,
ते फिर महाराज जी ने मेरे दिल दा प्रेम क्यों नहीं जानिया, जदों सब कुछ जानदे है, ओह अंतर जामी ने, उन्हां नूं तिन्हां लोकां दी सोझी है, ते महाराज जी ने मेरे दिल दा प्रेम क्यों नहीं पछाणिया फिर।
दर्शन को चाहत दिन रहन,
क्योंकि मैं ते दिने रात महाराज जी दे दर्शन चाहुंदा हां, तरसदा पिया मेरा मन।
जल जुत रहे तरसते नैन,
जल जुत दा अर्थ हुंदा भी अथरुआं समेत मेरे नेत्र हर वेले तरसदे ने महाराज जी दे दर्शनां नूं, अखां पानी नाल भरियां रहिंदियां हन।
दीन जान मुझ कब है बुलावै,
कदों मैनूं दीन जान के सच्चे पातशाह जी लाहौर तों बुलाउणगे।
सिर पर कर फेर हैं हर खावै,
कदों महाराज अपना कृपा भरिया हथ मेरे सिर ते फेरनगे, कदों मैं महाराज जी दे दर्शन कर सकांगा।
से बड़ भागे रहे जो पास,
किन्ने वड्डे भागां वाले ने ओह जिहड़े गुरु साहिब जी दे कोल ਕੋਲ ਰਹਿੰਦੇ ਰੋਜ਼ ਦਰਸ਼ਨ ਕਰਦੇ ਮਹਾਰਾਜ ਜੀ ਦੇ।
ਮੁੱਖ ਭਿੱਖ ਬਚਨ ਸੁਣ ਪੁਰਵ ਹੈ ਆਸ,
ਮੁੱਖ ਭਿੱਖ ਬਚਨ ਸੁਣ ਪੁਰਵੇਂ ਆਸ, ਕਹਿੰਦੇ ਰੋਜ਼ ਮਹਾਰਾਜ ਜੀ ਦੇ ਪਵਿੱਤਰ ਮੁੱਖ ਦੇਖਦੇ ਨੇ, ਦਰਸ਼ਨ ਕਰਦੇ ਨੇ, ਬਚਨ ਸੁਣਦੇ ਨੇ, ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਕਿੰਨੇ ਵੱਡੇ ਭਾਗਾਂ ਵਾਲੇ ਹਨ ਉਹ ਜੋ ਰਹਿੰਦੇ ਹਨ ਮਹਾਰਾਜ ਜੀ ਦੇ ਕੋਲੇ।
ਹਉ ਨਿਰਭਾਗ ਬਿਯੋਗੀ ਹੋਵਾ,
ਕਹਿੰਦੇ ਕਿੰਨੇ ਮੇਰੇ ਭਾਗ ਮਾੜੇ ਨੇ ਵੀ ਮੈਂ ਇੰਨਾ ਵਿਛੋੜਾ ਚੱਲਦਾ ਪਿਆ, ਕਿੰਨਾ ਮਨ ਕਰਦਾ ਦਰਸ਼ਨਾਂ ਵਾਸਤੇ ਪਰ ਕਰ ਨਹੀਂ ਸਕਦਾ ਜਾ ਕੇ।
ਚਿਰ ਬੀਤਿਓ ਨਹਿ ਦਰਸ਼ਨ ਜੋਵਾ,
ਕਿੰਨੇ ਮਹੀਨੇ ਹੋ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤਿਆਂ ਨੂੰ।
ਐਮ ਚਿਤਵਤ ਚਿਤ ਚਿੰਤ ਵਿਸਾਲਾ,
ਇਉਂ ਮਨ ਵਿੱਚ ਵਿਚਾਰਾਂ ਕਰਦੇ ਕਰਦੇ ਬਹੁਤ ਚਿੰਤਾ ਕਰਦੇ ਪਏ ਪੰਜਵੇਂ ਪਾਤਸ਼ਾਹ ਜੀ।
ਬੀਤ ਗਯੋ ਪੁਨ ਕੇਤਕ ਕਾਲਾ,
ਕੁਝ ਕੁ ਮਹੀਨੇ ਹੋਰ ਜਦੋਂ ਬਤੀਤ ਹੋ ਗਏ ਤਾਂ ਜੀ।
ਦੁਤੀਆ ਸ਼ਬਦ ਕੋ ਪਦ ਰਚਲੀ,
ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਪੌੜੀ ਉਚਾਰਨ ਕੀਤੀ ਜੀ।
ਲਿਖ ਕਾਗਦ ਪਰ ਪੜ ਬੋ ਕੀ,
ਤੇ ਫਿਰ ਕਾਗਜ਼ ਉੱਤੇ ਲਿਖ ਕੇ ਉਹ ਦੂਸਰੀ ਪੌੜੀ ਤੇ ਫਿਰ ਆਪ ਪੜ੍ਹੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਵਾਰ।
ਤਿਸੇ ਸਿੱਖ ਕੋ ਬਹੁਰ ਪਠਾਵਾ,
ਫਿਰ ਉਸੇ ਸਿੱਖ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾ ਲਿਆ ਜੀ।
ਜਾਹੋ ਅਬੇ ਸਤਿਗੁਰ ਜਿਸ ਥਾਵਾ,
ਤੇ ਉਹ ਚਿੱਠੀ ਦੇ ਕੇ ਆਖਿਆ ਵੀ ਲੈ ਗੁਰਮੁਖਾ ਤੇਰੀ ਫਿਰ ਡਿਊਟੀ ਲੱਗੀ ਆ, ਜਿੱਥੇ ਚੌਥੇ ਪਾਤਸ਼ਾਹ ਜੀ ਨੇ ਆਹ ਪੱਤਰਿਕਾ ਤੂੰ ਜ਼ਰੂਰ ਉਹਨਾਂ ਤੱਕ ਪਹੁੰਚਾਉਣੀ ਹੈ।
ਸੋ ਪਦ ਸ਼ਬਦ ਕਹਾਉ ਲਿਖਿਆ ਬੈ,
ਕਹਿੰਦੇ ਜੋ ਉਹ ਪੌੜੀ ਲਿਖੀ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖ ਨੂੰ ਦਿੱਤੀ ਸੀ ਦੂਸਰੀ ਚਿੱਠੀ, ਕਹਿੰਦੇ ਉਹ ਤੁਹਾਨੂੰ ਸੁਣਾਉਂਦੇ ਹਾਂ ਸਾਧ ਸੰਗਤ ਜੀ।
ਦਰਸ਼ਨ ਪਿਆਸ ਭਾਣੀ ਵਿੱਚ ਤਬ,
ਦੇਖ ਲਿਓ ਕਹਿੰਦੇ ਉਸ ਚਿੱਠੀ ਨੂੰ ਉਹ ਸੁਣ ਕੇ ਤੁਸੀਂ ਪੌੜੀ ਨੂੰ, ਕਿੰਨੀ ਦਰਸ਼ਨਾਂ ਦੀ ਪਿਆਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਨ ਵਿੱਚ ਹੈ।
ਸ੍ਰੀ ਮੁੱਖ ਵਾਕ ਤੇਰਾ ਮੁੱਖ ਸੁਹਾਵਾ ਜੀਓ,
ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਪਵਿੱਤਰ ਤੇ ਸੋਭਨੀਕ ਆਪ ਜੀ ਦਾ ਮੁੱਖ ਹੈ, ਕਦੋਂ ਦੇਖਾਂਗਾ ਮੈਂ।
ਸਹਿਜ ਧੁਨ ਬਾਣੀ,
ਆਪ ਜੀ ਦੀ ਪਵਿੱਤਰ ਬਾਣੀ ਦੀ ਧੁਨੀ ਜਦੋਂ ਤੁਸੀਂ ਬਾਣੀ ਉਚਾਰਦੇ ਜੇ, ਗਿਆਨ ਦਾ ਮੀਂਹ ਪਾ ਦਿੰਦੀ ਆ ਮਨਾਂ ਦੇ ਉੱਤੇ, ਇੰਨੀ ਪਵਿੱਤਰ ਬਾਣੀ ਇੰਨੇ ਪਵਿੱਤਰ ਮੁੱਖ ਤੋਂ ਤੁਸੀਂ ਜਦੋਂ ਉਚਾਰਦੇ ਹੋ।
ਕਿਰ ਹੋਵਾ ਦੇਖੇ ਸਾਰੰਗ ਪਾਣੀ,
ਹੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ, ਬਹੁਤ ਚਿਰ ਹੋ ਗਿਆ ਆਪ ਜੀ ਦੇ ਦਰਸ਼ਨ ਕੀਤੇ ਆ। ਸਾਰੰਗ ਪਾਣੀ ਪਰਮਾਤਮਾ ਵਾਸਤੇ ਸਾਧਸੰਗ ਜੀ ਵਰਤਿਆ ਜਾਂਦਾ ਹੈ, ਤੇ ਸਾਰੰਗ ਪਪੀਹੇ ਨੂੰ ਵੀ ਕਹਿੰਦੇ ਨੇ ਪਾਣੀ ਸਵਾਂਤੀ ਬੂੰਦ ਨੂੰ, ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਤਰਸਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨੇਤਰ ਮੇਰਾ ਹਿਰਦਾ ਆਪ ਜੀ ਦੇ ਪਵਿੱਤਰ ਦਰਸ਼ਨਾਂ ਰੂਪ ਸਵਾਂਤੀ ਬੂੰਦ ਨੂੰ ਤਰਸਦਾ ਪਿਆ ਜੀ।
ਧੰਨ ਸੁਦੇਸ਼ ਜਹਾਂ ਤੂੰ ਵਸਿਆ,
ਮਹਾਰਾਜ ਕਿੰਨੀ ਧੰਨ ਉਹ ਧਰਤੀ ਹੈ, ਕਿੰਨਾ ਭਾਗਾਂ ਵਾਲਾ ਉਹ ਦੇਸ਼ ਹੈ ਜਿੱਥੇ ਆਪ ਜੀ ਵਸਦੇ ਪਏ ਹੋ।
ਮੇਰੇ ਸੱਜਣ ਮੀਤ ਮੁਰਾਰੇ ਜੀ,
ਇਹ ਮੇਰੇ ਇਸ ਲੋਕ ਦੇ ਸੱਜਣ ਤੇ ਪਰਲੋਕ ਦੇ ਮਿੱਤਰ ਜੀ, ਧੰਨ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀ, ਭਾਗਾਂ ਵਾਲੀ ਉਹ ਧਰਤੀ ਜਿੱਥੇ ਆਪ ਜੀ ਵਸਦੇ ਹੋ, ਕਿੰਨਾ ਪਵਿੱਤਰ ਆਪ ਦਾ ਮੁੱਖ ਹੈ, ਕਿੰਨੇ ਚੰਗੇ ਭਾਗਾਂ ਵਾਲੇ ਉਹਨੇ ਜੋ ਰੋਜ਼ ਦਰਸ਼ਨ ਕਰਦੇ ਨੇ, ਮੈਨੂੰ ਤਾਂ ਚਿਰ ਹੋ ਗਿਆ ਮਹਾਰਾਜ ਆਪ ਜੀ ਦਾ ਪਵਿੱਤਰ ਮੁੱਖ ਦੇਖੇ ਨੂੰ।
ਹਾਂ ਕੋਲੀ ਹਾਂ ਕੋਲ ਕਮਾਈ,
ਮਹਾਰਾਜ ਮੈਂ ਮਨ ਕਰਕੇ ਵਾਰਨੇ ਜਾਂਦਾ ਆਪ ਜੀ ਦੇ ਦਰਸ਼ਨਾਂ ਤੋਂ, ਤਨ ਕਰਕੇ ਬਲਹਾਰਨੇ ਜਾਂਦਾ ਹਾਂ।
ਗੁਰ ਸੱਜਣ ਮੀਤ ਮੁਰਾਰੇ ਜੀ,
ਮੇਰੇ ਇਸ ਲੋਕ ਦੇ ਸੱਜਣ ਤੇ ਪਰਲੋਕ ਦੇ ਮਿੱਤਰ ਗੁਰੂ ਸਾਹਿਬ ਜੀ, ਮੇਰੇ ਤੇ ਕਿਰਪਾ ਕਰੋ।
ਰਹਾ
ਬਸਰਾਮ ਲਾਇਆ ਮਹਾਰਾਜ ਜੀ ਨੇ ਦੂਸਰੀ ਪੌੜੀ,
ਕਾਗਜ਼ ਕੋ ਸਕੇਲ ਕਰ ਦੇਣ,
ਕਹਿੰਦੇ ਕਾਗਜ਼ ਉਹ ਫਿਰ ਸਕੇਲ ਹੁੰਦਾ ਇਕੱਠਾ ਕਰਨਾ, ਤਹਿ ਲਾ ਕੇ ਬੜੇ ਅਦਬ ਨਾਲ ਉਹ ਚਿੱਠੀ ਜਿਸ ਵਿੱਚ ਪੌੜੀ ਲਿਖੀ ਸੀ ਪੰਜਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਦਿੱਤੀ ਜੀ।
ਸਿੱਖ ਨੇ ਲੈ ਕਰ ਪਿਆ ਨਾ ਕਿਨਾ,
ਉਹ ਚਿੱਠੀ ਲੈ ਕੇ ਦੂਸਰੀ ਪੱਤਰਿਕਾ ਲੈ ਕੇ ਤੇ ਸਿੱਖ ਚੱਲ ਪਿਆ ਲਾਹੌਰ ਤੋਂ ਅੰਮ੍ਰਿਤਸਰ ਵੱਲੇ।
ਸੁਦਾ ਸਰੋਵਰ ਕੋ ਚੱਲ ਆਇਬ,
ਆ ਰਿਹਾ ਜੀ ਉਹ ਚੱਕ ਗੁਰੂ ਕੇ ਵੱਲ ਨੂੰ ਅੰਮ੍ਰਿਤਸਰ ਵੱਲ ਨੂੰ।
ਤਰਨ ਦੁਰੇ ਗੁਰ ਦਰ ਦਰਸਾਏ,
ਜਦੋਂ ਅੰਮ੍ਰਿਤਸਰ ਪਹੁੰਚਿਆ ਤੇ ਤਰਨ ਦੁਰੇ, ਤਰਨ ਸੂਰਜ ਨੂੰ ਕਹਿੰਦੇ, ਦੁਰੇ ਛਿਪਣ ਨੂੰ ਕਹਿੰਦੇ, ਸੂਰਜ ਛਿਪਣ ਵਾਲਾ ਸੀ ਜਦੋਂ ਉਹ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਿਆ ਜੀ।
ਇਸ ਛਿਨ ਹੋ ਤੇ ਸਦਨ ਕੇ ਮਾਹ,
ਉਸ ਵੇਲੇ ਵੀ ਗੁਰੂ ਸਾਹਿਬ ਜੀ ਸਮਾਪਤੀ ਕਰਕੇ ਦੀਵਾਨ ਦੇ ਸ਼ਾਮ ਦੀ ਤੇ ਆਪਣੇ ਮਹੱਲਾਂ ਵਿੱਚ ਚਲੇ ਗਏ ਸਨ।
ਵਹਿਰ ਨਾ ਹੋਤੇ ਮਿਲੇ ਕਿਸ ਪਾਹੇ,
ਦੀਵਾਨ ਲੱਗਾ ਹੋਇਆ ਨਹੀਂ ਸੀ, ਬਾਹਰ ਨਹੀਂ ਸਨ ਮਹਾਰਾਜ ਜੀ, ਇਸ ਕਰਕੇ ਉਹ ਸਿੱਖ ਦਰਸ਼ਨ ਨਹੀਂ ਕਰ ਸਕਿਆ। ਜਦੋਂ ਸਿੱਖ ਪਹੁੰਚਿਆ ਉਦੋਂ ਸੂਰਜ ਛਿਪ ਚੁੱਕਾ ਸੀ, ਮਹਾਰਾਜ ਚੌਥੇ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਕਰਕੇ ਤੇ ਆਪਣੇ ਮਹੱਲਾਂ ਵਿੱਚ ਜਾ ਚੁੱਕੇ ਸਨ।
ਸ਼੍ਰੀਓ ਪੌਰਪੁਰ ਘਟਕਾ ਜਬ,
ਕਹਿੰਦੇ ਨੇ ਇੱਕ ਘੜੀ ਇਹ ਸਿੱਖ ਮਹਾਰਾਜ ਜੀ ਦੇ ਗੁਰੂ ਕੇ ਮਹਿਲ ਜਿੱਥੇ ਗੁਰਦੁਆਰਾ ਉੱਥੇ ਮਹਾਰਾਜ ਜੀ ਦੇ ਮਹੱਲ ਸਨ, ਇਹ ਦਰਸ਼ਨ ਕਰਨ ਵਾਸਤੇ ਇੱਕ ਘੜੀ ਦਰਵਾਜ਼ੇ ਅੱਗੇ ਖੜਾ ਰਿਹਾ ਵੀ ਕੋਈ ਸਿੱਖ ਅੰਦਰੋਂ ਬਾਹਰ ਆਵੇਗਾ, ਮੈਂ ਬੇਨਤੀ ਕਰਕੇ ਤੇ ਫਿਰ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਅੰਦਰ ਜਾਵਾਂਗਾ।
ਪ੍ਰਿਥਿਆ ਨਿਕਸਿਓ ਕਰਤੇ ਤਬ,
ਤੇ ਹੁਣ ਦੇਖੋ ਇਹ ਸੰਯੋਗ ਐਸਾ ਬਣਿਆ ਵੀ ਜਦੋਂ ਇਹਨੂੰ ਇੱਕ ਘੜੀ ਹੋ ਗਈ ਬਾਹਰ ਖਲੋਤੇ ਨੂੰ ਉਡੀਕਦੇ ਨੂੰ, ਤੇ ਪ੍ਰਿਥੀ ਚੰਦ ਘਰੋਂ ਬਾਹਰ ਨਿਕਲ ਆਇਆ ਜੀ।
ਬੈਠੇ ਹੋ ਸਿੱਖ ਪਛਾਣਿਓ ਸੋਈ।
ਜੋ ਸਿੱਖ ਬੈਠਾ ਸੀ ਬਾਹਰ ਵੀ ਕੋਈ ਅੰਦਰੋਂ ਆਵੇ ਮੈਂ ਆਗਿਆ ਲੈ ਕੇ ਮਹਾਰਾਜ ਦੀ ਅੰਦਰ ਜਾਵਾਂ, ਉਹਨੇ ਉਸੇ ਵੇਲੇ ਪ੍ਰਿਥੀ ਚੰਦ ਨੇ ਪਛਾਣ ਲਿਆ ਤੇ ਉਹੀ ਸਿੱਖ ਆ ਗਿਆ ਜਿਹੜਾ ਪਹਿਲਾਂ ਚਿੱਠੀ ਲੈ ਕੇ ਆਇਆ ਸੀ।
ਲਖਿਓ ਅਣਜ ਕੁਛ ਭੇਜੋ ਹੋਈ।
ਉਸੇ ਵੇਲੇ ਮਨ ਚ ਜਾਣਿਆ ਵੀ ਇਹ ਮੇਰੇ ਛੋਟੇ ਭਰਾ ਨੇ ਜਰੂਰ ਕੁਝ ਨਾ ਕੁਝ ਭੇਜਿਆ ਹੋਣਾ। ਫੇਰ
ਨਿਕਟ ਹਕਾਰਿਓ ਪੂਛਣ ਕੀਨ,
ਆਪਣੇ ਕੋਲ ਬੁਲਾ ਕੇ ਪ੍ਰਿਥੀ ਚੰਦ ਨੇ ਉਸ ਸਿੱਖ ਨੂੰ ਏਦਾਂ ਪੁੱਛਿਆ ਜੀ।
ਸਿੱਖ ਨੇ ਕਾਰਡ ਪੱਤਰਿਕਾ ਦੀਨ,
ਤੇ ਸਿੱਖ ਨੇ ਆਪਣੀ ਜੇਬ ਵਿੱਚੋਂ ਉਹ ਪੱਤਰਿਕਾ ਕੱਢ ਕੇ ਪ੍ਰਿਥੀ ਚੰਦ ਨੂੰ ਫੜਾ ਦਿੱਤੀ।
ਖੋਲ ਪੜਿਓ ਸੰਕਟ ਭਾਸ,
ਕਹਿੰਦੇ ਨੇ ਜਦੋਂ ਖੋਲ ਕੇ ਪੜੀ ਉਹ ਚਿੱਠੀ, ਦੂਸਰੀ ਪੌੜੀ ਉਚਾਰਨ ਕੀਤੀ ਸੀ, ਇੰਨਾ ਦੁਖੀ ਹੋਇਆ ਪ੍ਰਿਥੀ ਚੰਦ ਪੜ ਕੇ ਜੀ।
ਲੱਗਿਓ ਸੇਲ ਕਰਕਤ ਉਰ ਜੈ,
ਸੇਲ ਹੁੰਦਾ ਸਾਧ ਜੀ ਸੇਲਾ ਨੇਜਾ, ਜਿਵੇਂ ਜਿਵੇਂ ਕਰਕਤ ਹੁੰਦੀ ਦਰਦ, ਕਹਿੰਦੇ ਜਿਵੇਂ ਕਿਸੇ ਦੇ ਸੀਨੇ ਚ ਵਰਛਾ ਕਿਸੇ ਨੇ ਮਾਰ ਦਿੱਤਾ ਹੋਵੇ ਨਾ, ਇੰਨਾ ਦੁੱਖ ਲੱਗਾ ਉਹ ਦੂਜੀ ਚਿੱਠੀ ਪੜ੍ਹ ਕੇ ਪ੍ਰਿਥੀ ਚੰਦ ਨੂੰ।
ਰਚਣ ਲੱਗਿਓ ਅਬ ਨਿਤ ਪ੍ਰਤ ਬਾਣੀ,
ਹੁਣ ਮਨ ਚ ਸੋਚਦਾ ਵੀ ਇਹ ਤੇ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ।
ਗੁਰ ਕੀ ਕੀਰਤ ਬੀਚ ਬਖਾਨੇ,
ਜਿਸ ਵਿੱਚ ਗੁਰੂ ਸਾਹਿਬ ਜੀ ਦੀ ਇੰਨੀ ਕੀਰਤੀ ਕੀਤੀ, ਇੰਨੀ ਸਿਫਤ ਕੀਤੀ ਹੈ।
ਜਿਵੇਂ ਪਿਤਾ ਚਾਹੇ ਰਤਾ ਤਹਾਂ ਸੋਨ ਕਰਹੀ,
ਜਿਵੇਂ ਮਹਾਰਾਜ ਪਿਤਾ ਸਤਿਗੁਰੂ ਜੀ ਰਚਦੇ ਪਏ ਨੇ, ਇਹ ਤੇ ਉਸੇ ਤਰ੍ਹਾਂ ਦੇ ਸ਼ਬਦ ਰਚਣ ਲੱਗ ਪਏ ਹਨ।
ਹਰੀ ਜਹੈ ਸਤਿਗੁਰ ਜਬ ਹੈ ਨਿਹਰਹੀ,
ਤੇ ਜਦੋਂ ਮਹਾਰਾਜ ਜੀ ਦੇਖ ਲੈਣਗੇ ਇਹ ਪੌੜੀ, ਪੱਕਾ ਪਤਾ ਮਹਾਰਾਜ ਰੀਝ ਜਾਣਗੇ, ਪ੍ਰਸੰਨ ਹੋ ਜਾਣਗੇ, ਖੁਸ਼ ਹੋ ਜਾਣਗੇ।
ਤਬ ਸਿਹ ਕੋ ਡੇਰਾ ਕਰਵਾਏ,
ਇਹ ਫਿਰ ਉਹਨੇ ਵਿਚਾਰ ਲਈ ਵੀ ਇਹ ਚਿੱਠੀ ਵੀ ਮੈਂ ਪਹੁੰਚਣ ਨਹੀਂ ਦੇਣੀ ਮਹਾਰਾਜ ਤੱਕ। ਉਸ ਸਿੱਖ ਨੂੰ ਰਾਤ ਰਹਿਣ ਦਾ ਪ੍ਰਬੰਧ ਜਿੱਥੇ ਸੀ ਉੱਥੇ ਭੇਜ ਦਿੱਤਾ ਜੀ।
ਕਹਿਤ ਪਯੋ ਮੈਂ ਦਿਓ ਪਹੁੰਚਾਏ,
ਕਹਿਣ ਲੱਗਾ ਮੈਂ ਪਹੁੰਚਾ ਦਾਂਗਾ ਭਾਈ, ਮੈਂ ਪਹਿਲੀ ਚਿੱਠੀ ਵੀ ਪਹੁੰਚਾ ਦਿੱਤੀ ਸੀ, ਇਹ ਵੀ ਪਹੁੰਚਾ ਦਿਆਂਗਾ, ਤੂੰ ਜਾ ਕੇ ਆਰਾਮ ਕਰ।
ਖੀਸੇ ਪਾਏ ਸਦਨ ਨਿਜ ਗਏ,
ਕਹਿੰਦੇ ਆਪਣੇ ਜਾਮੇ ਦੀ ਜੇਬ ਵਿੱਚ ਚਿੱਠੀ ਪਾ ਕੇ ਤੇ ਪ੍ਰਿਥੀ ਚੰਦ ਆਪਣੇ ਘਰ ਨੂੰ ਚਲੇ ਗਿਆ ਜੀ।
ਨਿਸਾ ਬਿਤਾਏ ਬੁਲਾਵਣ ਕਈਓ,
ਰਾਤ ਬਤੀਤ ਕੀਤੀ ਸਿੱਖ ਨੇ ਡੇਰੇ, ਇੱਧਰ ਇਹਨੇ ਪ੍ਰਿਥੀ ਚੰਦ ਨੇ ਜੋ ਦਿਨ ਚੜਿਆ ਤੇ ਪ੍ਰਿਥੀ ਚੰਦ ਨੇ ਆਪਣਾ ਬੰਦਾ ਭੇਜ ਕੇ ਆਪ ਹੀ ਸਿੱਖ ਨੂੰ ਮੰਗਾ ਲਿਆ ਜੀ।
ਸ੍ਰੀ ਅਰਜਨ ਪਾਤੀ ਜੋ ਪਠਾਏ,
ਕਹਿਣ ਲੱਗਾ ਵੀ ਸਾਡੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜੀ ਪੱਤਰਿਕਾ ਭੇਜੀ ਸੀ ਉਹ ਤੇ ਨੀ ਸਤਸੰਗ ਜੀ ਪੂਰਾ ਨਾਂ ਲੈਂਦਾ ਹੋਣਾ ਮਹਾਰਾਜ ਦਾ, ਪਰ ਆਪਾਂ ਅੱਧਾ ਲੈ ਨੀ ਸਕਦੇ, ਇਸ ਕਰਕੇ ਆਪਾਂ ਨੂੰ ਸਤਿਕਾਰ ਨਾਲ ਹੀ ਮਹਾਰਾਜ ਜੀ ਦਾ ਨਾਮ ਲੈਣਾ ਪੈਣਾ। ਪਰ ਉਹ ਤਾਂ ਹੰਕਾਰੀ ਸੀ, ਉਹ ਤਾਂ ਨਹੀਂ ਲੈਂਦਾ ਹੋਣਾ ਮਹਾਰਾਜ ਦਾ ਪੂਰਾ ਨਾਂ, ਕਿਉਂਕਿ ਅਜੇ ਤਾਂ ਗੁਰੂ ਸਾਹਿਬ ਵੀ ਨਹੀਂ ਸੀ ਉਹ ਬਣੇ। ਤੇ ਉਹਨੇ ਆਖਿਆ ਜਿਹੜੀ ਉਹਨਾਂ ਨੇ ਚਿੱਠੀ ਭੇਜੀ ਹੈ,
ਗੁਰੂ ਪਿਤਾ ਪਾਠ ਕਰ ਹਰ ਖਾਏ,
ਕਹਿਣ ਲੱਗਾ ਮੈਂ ਚਿੱਠੀ ਦੇ ਦਿੱਤੀ ਸੀ ਪਿਤਾ ਗੁਰੂ ਜੀ ਨੂੰ, ਬੜੇ ਖੁਸ਼ ਹੋਏ ਸੀ ਮਹਾਰਾਜ ਪੜ੍ਹ ਕੇ।
ਕੁਸ਼ਲ ਸ਼ੇਮ ਸਭ ਜਾਣੀ ਗਈ,
ਸਾਰੀ ਸੁਖ ਸ਼ਾਂਤ ਦਾ ਪਤਾ ਲੱਗ ਗਿਆ ਮਹਾਰਾਜ ਜੀ ਨੂੰ ਚਿੱਠੀ ਪੜ੍ਹ ਕੇ, ਝੂਠੀ ਬੋਲੀ ਜਾਂਦਾ ਪ੍ਰਿਥੀ ਚੰਦ
ਹੈ ਆਨੰਦ ਇੱਤ ਤੇ ਸੁਧ ਦਈ,
ਤੇ ਮਹਾਰਾਜ ਨੇ ਇਹ ਵੀ ਖਬਰ ਦੇ ਦਿੱਤੀ ਵੀ ਇੱਥੇ ਵੀ ਸੁਖ ਸ਼ਾਂਤ ਹੈ, ਲਾਹੌਰ ਦੀ ਸੁਖ ਸ਼ਾਂਤ ਦਾ ਪਤਾ ਲੱਗ ਗਿਆ ਮਹਾਰਾਜ ਨੂੰ। ਤੇ ਗੁਰੂ ਸਾਹਿਬ ਨੇ ਆਖਿਆ ਸੀ ਵੀ ਉਹਨਾਂ ਨੂੰ ਕਹਿ ਦਿਓ ਇੱਥੇ ਅੰਮ੍ਰਿਤਸਰ ਵਿੱਚ ਵੀ ਬਿਲਕੁਲ ਸੁਖ ਸ਼ਾਂਤ ਹੈ।
ਲਾਹੌਰ ਕੋ ਅਬ ਕਰੋ ਪਿਆਨ,
ਤੇ ਤੂੰ ਗੁਰਮੁਖਾ ਲਾਹੌਰ ਚਲਿਆ ਜਾ ਹੁਣ, ਕਿਉਂ? ਕਿਉਂਕਿ ਚਿੱਠੀ ਤੇਰੀ ਪਹੁੰਚ ਗਈ ਹੈ, ਗੁਰੂ ਸਾਹਿਬ ਜੀ ਨੇ ਸੁਨੇਹਾ ਦੇ ਦਿੱਤਾ ਹੈ।
ਇਮ ਤਿੰਨ ਸੋ ਸਤਿਗੁਰੂ ਬਖਾਨ,
ਇਹ ਮਹਾਰਾਜ ਜੀ ਨੇ ਇਹ ਸੁਨੇਹਾ ਦੇ ਦਿੱਤਾ ਜਿਹੜਾ ਤੂੰ ਜਾ ਕੇ ਦੇਣਾ ਉਹਨਾਂ ਨੂੰ ਸਾਡੇ ਛੋਟੇ ਭਾਈ ਨੂੰ।
ਧਰਮ ਸਾਲ ਕੀ ਸੇਵਾ ਕਰਵਾ,
ਨਾਲ ਇਹ ਵੀ ਕਹਿ ਦੇਣਾ ਵੀ ਮਹਾਰਾਜ ਜੀ ਨੇ ਆਖਿਆ ਸੀ ਇੱਥੇ ਹੀ ਰਹਿਣਾ ਲਾਹੌਰ, ਤੇ ਧਰਮਸ਼ਾਲਾ ਦੀ ਸੇਵਾ ਕਰਨੀ ਹੈ।
ਸਭ ਸੰਗਤ ਕੋ ਮੇਲ ਬਣਾਵੋ,
ਸਾਰੀਆਂ ਸੰਗਤਾਂ ਦਾ ਮੇਲ ਕਰਿਆ ਕਰਨਾ ਦੋਵੇਂ ਸਮੇਂ। ਗੁਰੂ ਸਾਹਿਬ ਜੀ ਦਾ ਉਪਦੇਸ਼ ਲਾਹੌਰ ਦੀਆਂ ਸੰਗਤਾਂ ਨੂੰ ਉਸ ਇਲਾਕੇ ਦੀਆਂ ਸੰਗਤਾਂ ਨੂੰ ਦੇਣਾ ਹੈ।
ਸੁਤ ਸੰਗਤ ਹੈ ਦਰਸ ਹਮਾਰ,
ਤੇ ਕਿਉਂ? ਕਿਉਂਕਿ ਜਿਹੜੀ ਸੰਗਤ ਹੈ ਇਹ ਸਾਡਾ ਹੀ ਦਰਸ਼ਨ ਹੈ, ਇਸ ਕਰਕੇ ਅੰਮ੍ਰਿਤਸਰ ਆਉਣ ਦੀ ਜ਼ਰੂਰਤ ਨਹੀਂ ਹੈਗੀ, ਇੱਥੇ ਸੰਗਤ ਦੀ ਸੇਵਾ ਕਰੋ, ਸੰਗਤ ਦਾ ਦਰਸ਼ਨ ਸਮਝ ਲਓ ਸਾਡਾ ਹੀ ਦਰਸ਼ਨ ਹੈ, ਏਦਾਂ ਆਖਿਆ ਮਹਾਰਾਜ ਜੀ ਨੇ, ਤੂੰ ਜਾ ਕੇ ਏਦਾਂ ਲਾਹੌਰ ਕਹਿਣਾ ਹੈ।
ਮਿਲਹ ਕਰੋ ਸਿੱਖਣ ਨਿਸਤਾਰ,
ਬਸ ਇੱਥੇ ਸੰਗਤਾਂ ਦੇ ਨਾਲ ਮਿਲਾਪ ਕਰੀ ਰੱਖੋ, ਸੰਗਤਾਂ ਦਾ ਭਲਾ ਕਰੋ, ਪਾਰ ਉਤਾਰਾ ਕਰੋ।
ਸੁਣ ਕਹਿਤ ਹਕੀਨ ਸਪ੍ਰਸਥਾਨ,
ਕਹਿੰਦੇ ਸੁਣ ਕੇ ਸਿੱਖ ਵਿਚਾਰਾ ਮੁੜ ਗਿਆ ਉੱਥੋਂ ਹੀ, ਫਿਰ ਜੀ ਲਾਹੌਰ ਨੂੰ ਫਿਰ ਨੀ ਦਰਸ਼ਨ ਕਰਨ ਦਿੱਤੇ ਚੌਥੇ ਪਾਤਸ਼ਾਹ ਜੀ ਦੇ।
ਪ੍ਰਿਥੀਏ ਤਬੈ ਵਿਚਾਰ ਨਠਾਨ,
ਹੁਣ ਪ੍ਰਿਥੀਆ ਮਨ ਚ ਵਿਚਾਰ ਕਰਦਾ ਸਿੱਖ ਨੂੰ ਤੋਰ ਕੇ।
ਕਸ਼ਟ ਬਰਖ ਕਸ਼ ਉਪਰ ਮਾਸ,
ਕੀ ਵਿਚਾਰ ਕਹਿੰਦਾ? ਕਹਿੰਦਾ ਵੀ ਗੁਰੂ ਸਾਹਿਬ ਜੀ ਦੀ ਉਮਰ 6 ਮਹੀਨੇ ਤੇ ਕੁਝ, 6 ਸਾਲ ਤੇ ਕੁਝ ਉਪਰ ਮਹੀਨੇ ਸੀ ਜਿਹੜੀ ਤੀਸਰੇ ਪਾਤਸ਼ਾਹ ਜੀ ਨੇ ਦਿੱਤੀ ਸੀ।
ਪਿਤਾ ਕੀ ਬਾਏ ਤਬ ਲੱਗ ਹੈ ਸਾਸ,
ਸੋ ਕਹਿਣ ਲੱਗਾ ਵੀ ਉਹਦੇ ਵਿੱਚੋਂ ਬਹੁਤੀ ਤੇ ਲੰਘ ਗਈ ਹੈ, ਹੁਣ ਪਿਤਾ ਜੀ ਦੀ ਉਮਰ ਥੋੜੀ ਰਹਿ ਗਈ ਹੈ।
ਸਮਾ ਸਮੀ ਪਾਏ ਸੋ ਗਯੋ,
ਤੇ ਮਹਾਰਾਜ ਦੇ ਸੱਚਖੰਡ ਜਾਣ ਦਾ ਸਮਾਂ ਨੇੜੇ ਹੀ ਆ ਗਿਆ ਹੈ।
ਗੁਰਤਾ ਤਿਲਕ ਤਬ ਹੈ ਮੈਂ ਲਏ,
ਤੇ ਮੈਂ ਬਸ ਗੁਰਤਾ ਗੱਦੀ ਦਾ ਤਿਲਕ ਲੈ ਹੀ ਲੈਣਾ, ਕਿਉਂਕਿ ਤਕਰੀਬਨ 7 ਸਾਲ ਮਹਾਰਾਜ ਨੇ ਉਮਰ ਦਿੱਤੀ ਸੀ ਤੀਸਰੇ ਪਾਤਸ਼ਾਹ ਜੀ ਨੇ, ਉਹਦੇ ਵਿੱਚੋਂ ਬਹੁਤੀ ਬਤੀਤ ਹੋ ਗਈ ਹੈ, ਥੋੜਾ ਸਮਾਂ ਰਹਿ ਗਿਆ, ਕਿਸੇ ਤਰ੍ਹਾਂ ਇਹ ਵੀ ਨਿਕਲ ਜਾਵੇ ਤੇ ਮੈਂ ਗੁਰੂ ਬਣ ਜਾਣਾ ਹੈ।
ਪਾਪ ਦੇ ਅਰਜਣ ਮਿਲ ਹੈ ਨਾ ਆਏ,
ਕਹਿੰਦੇ ਉਦੋਂ ਤੱਕ ਯਤਨ ਕਰਾਂ ਵੀ ਮੇਰਾ ਛੋਟਾ ਭਰਾ ਚੌਥੇ ਪਾਤਸ਼ਾਹ ਜੀ ਨੂੰ ਮਿਲੇ ਨਾ ਆਣ ਕੇ।
ਭਰਾਤ ਸ਼ਰੀਕ ਸੰਸੇ ਉਪਜਾਏ,
ਕਿਉਂਕਿ ਕਿਤੇ ਇਹ ਭਰਾ ਹੈ ਫਿਰ ਤੇ ਮੇਰਾ ਸ਼ਰੀਕ ਬਣ ਜਾਏਗਾ, ਇਹ ਬੜਾ ਮਨ ਚ ਸੰਸਾ ਵੀ ਕਿਸੇ ਤਰ੍ਹਾਂ ਹੁਣ ਓਨਾ ਕੁ ਸਮਾਂ ਨਿਕਲ ਜਾਵੇ, ਪੰਜਵੇਂ ਪਾਤਸ਼ਾਹ ਲਾਹੌਰ ਹੀ ਰਹਿਣ, ਚੌਥੇ ਪਾਤਸ਼ਾਹ ਜੀ ਦੀ ਉਮਰ ਪੂਰੀ ਹੋ ਜਾਵੇ, ਮੈਂ ਇੱਕ ਵਾਰੀ ਸਤਿਗੁਰੂ ਬਣ ਜਾਵਾਂ।
ਨਿਰਸੰਦੇਹ ਮੈਂ ਪਿਤਾ ਪਛਾਰੀ,
ਕਿਉਂਕਿ ਫਿਰ ਕੋਈ ਸ਼ੰਕਾ ਨਹੀਂ ਹੈਗਾ, ਨਿਰਸੰਦੇਹ ਮੈਂ ਹੀ ਬਣਾਂਗਾ ਗੁਰੂ।
ਬਹੁਰ ਨਾ ਬੋਲੇ ਮੋਹੇ ਅਗਾਰੀ,
ਇੱਕ ਵਾਰ ਮੈਂ ਗੁਰਤਾ ਗੱਦੀ ਤੇ ਬੈਠ ਗਿਆ ਫਿਰ ਮੇਰੇ ਅੱਗੇ ਬੋਲ ਨਹੀਂ ਸਕਦਾ ਉਹ, ਮੇਰੇ ਤੋਂ ਛੋਟਾ। ਮੈਂ ਇੱਕ ਵਾਰੀ ਬਣ ਗਿਆ ਗੁਰੂ ਤੇ ਫਿਰ ਮੈਂ ਬੋਲਣ ਹੀ ਨਹੀਂ ਦੇਣਾ ਹੈ।
ਗਾਦੀ ਪਰ ਮੇਰੋ ਅਧਿਕਾਰ,
ਕਿਉਂਕਿ ਗੱਦੀ ਦੇ ਉੱਤੇ ਤਾਂ ਮੇਰਾ ਹੀ ਅਧਿਕਾਰ ਹੈ।
ਦੁਰਿਓ ਨਾ ਜਾਣ ਹੈ ਸਭ ਸੰਸਾਰ,
ਸਾਰੇ ਸੰਸਾਰ ਨੂੰ ਪਤਾ ਵੀ ਮੈਂ ਵੱਡਾ ਤੇ ਗੁਰਤਾ ਗੱਦੀ ਤੇ ਮੈਂ ਹੀ ਬੈਠਣਾ ਹੈ।
ਪਿਤਾ ਜੀ ਤੁਲੋਂ ਸੰਸਾਰ ਹੋਏ,
ਪਰ ਜਦੋਂ ਤੱਕ ਪਿਤਾ ਜੀ ਜਿਉਂਦੇ ਨੇ ਉਦੋਂ ਤੱਕ ਹੀ ਖਤਰਾ ਹੈ, ਉਦੋਂ ਤੱਕ ਸੰਸਾਰ ਵੀ ਲਾਹੌਰੋਂ ਕਿਤੇ ਆ ਨਾ ਜਾਣ, ਕਿਉਂਕਿ ਬਾਣੀ ਬਹੁਤ ਸੋਹਣੀ ਉਚਾਰਨ ਲੱਗ ਪਏ ਹੈ, ਮਨ ਪ੍ਰੇਮ ਨਾਲ ਭਰਿਆ ਰਹਿੰਦਾ, ਫਿਰ ਮੇਰੀ ਵਾਰੀ ਨਹੀਂ ਆਉਣੀ।
ਰਹਿ ਪ੍ਰਤਕੂਲ ਸਦਾ ਦਿਸ਼ ਮੋਹੀ,
ਕਿਉਂਕਿ ਮੇਰੇ ਵੱਲੋਂ ਤਾਂ ਮਹਾਰਾਜ ਜੀ ਦਾ ਸੁਭਾਅ ਥੋੜਾ ਸਖਤ ਹੀ ਰਹਿੰਦਾ, ਅਸਲ ਚ ਆਪ ਹੰਕਾਰੀ ਸੀ, ਮਹਾਰਾਜ ਨੂੰ ਮਹਾਰਾਜ ਨਹੀਂ ਸੀ ਸਮਝਦਾ, ਇਸੇ ਕਰਕੇ ਮਹਾਰਾਜ ਵੀ ਸਾਧ ਸੰਗਤ ਜੀ ਫਿਰ ਉਹਦੀ ਬਹੁਤੀ ਪਰਵਾਹ ਨਹੀਂ ਸੀ ਕਰਦੇ। ਹੁਣ ਇਹਨੂੰ ਫਿਕਰ ਲੱਗਾ, ਕਹਿੰਦਾ ਉਮਰ ਤਾਂ ਥੋੜੀ ਰਹਿ ਗਈ ਹੈ ਪਿਤਾ ਜੀ ਦੀ, ਤੇ ਮਹਾਰਾਜ ਦੇ ਸੱਚਖੰਡ ਜਾਣ ਤੱਕ ਕਿਸੇ ਤਰ੍ਹਾਂ ਟਾਲ ਮਟੋਲ ਕਰਕੇ ਮੈਂ ਆਪਣੇ ਛੋਟੇ ਭਰਾ ਨੂੰ ਲਾਹੌਰ ਰੋਕ ਛੱਡਾਂ, ਫਿਰ ਕੋਈ ਗੱਲ ਨਹੀਂ। ਇੱਕ ਵਾਰ ਗੱਦੀ ਤੇ ਬੈਠ ਗਿਆ ਫਿਰ ਨਹੀਂ ਮੇਰੇ ਅੱਗੇ ਉਹ ਬੋਲ ਸਕਦਾ, ਤੇ ਜੇ ਉਹ ਆ ਗਿਆ ਪਹਿਲਾਂ ਫਿਰ ਥੋੜਾ ਜਿਹਾ ਸ਼ੰਕਾ ਹੈਗਾ ਹੈ, ਕਿਉਂਕਿ ਗੁਰੂ ਸਾਹਿਬ ਜੀ ਮੇਰੇ ਵੱਲੋਂ ਥੋੜਾ ਜਿਹਾ ਸਖਤ ਸੁਭਾਅ ਰੱਖਦੇ ਹਨ।
ਜੇ ਅਰਜਨ ਟਿਗ ਆਏ ਨਾ ਤਾਬਤ,
ਉਦੋਂ ਤੱਕ ਜੇ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨਾ ਆਉਣ ਇੱਥੇ,
ਨੇਕੀ ਬਾਤ ਮਾਨ ਹਉ ਜਾਵਤ,
ਉਦੋਂ ਤੱਕ ਬਸ ਚੰਗੀ ਗੱਲ ਇਹ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਕੋਈ ਯਤਨ ਕਰਕੇ ਦੂਰ ਰੱਖਾਂ।
ਇਤਿਆਦਿਕ ਬੋਰਦੈ ਵਿਚਾਰੇ,
ਇਤਿਆਦਿਕ ਬਹੁਤ ਸਾਰੀਆਂ ਗਿਣਤੀਆਂ ਵਿਚਾਰਾਂ ਆਪਣੇ ਹਿਰਦੇ ਚ ਵਿਚਾਰਦਾ ਪ੍ਰਿਥੀ ਚੰਦ,
ਹੋਤ ਨਾ ਗੁਰ ਆਇਸ ਅਨੁਸਾਰੇ,
ਅਸਲ ਚ ਗੁਰੂ ਸਾਹਿਬ ਜੀ ਦੀ ਆਗਿਆ ਚ ਨਹੀਂ ਆਉਂਦਾ। ਜੇ ਚੰਗਾ ਹੁੰਦਾ, ਜੇ ਭਾਗ ਸ੍ਰੇਸ਼ਟ ਹੁੰਦੇ, ਮਹਾਰਾਜ ਨੂੰ ਮਹਾਰਾਜ ਸਮਝਦਾ, ਆਗਿਆ ਚ ਰਹਿੰਦਾ, ਤੇ ਫਿਰ ਇਹ ਛਲ ਫਰੇਬ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਪਰ ਕਹਿੰਦੇ ਮਹਾਰਾਜ ਦੀ ਆਗਿਆ ਚ ਨਹੀਂ ਹੈ, ਹੰਕਾਰੀ ਹੈ, ਮਰਜ਼ੀ ਆਪਣੀ ਕਰਦਾ, ਪੈਸੇ ਲਕਾਈ ਜਾਂਦਾ ਉਹਦੇ ਵਿੱਚੋਂ, ਹੋਰ ਵੀ ਮਸੰਦ ਸਾਰੇ ਖਰੀਦੇ ਆਪਣੇ ਵੱਸ ਵਿੱਚ ਕੀਤੇ ਨੇ, ਚਲਾਕੀ ਨਾਲ ਗੱਦੀ ਲੈਣੀ ਚਾਹੁੰਦਾ, ਪਰ ਅਸਲ ਵਿੱਚ ਗੁਰੂ ਘਰ ਦਾ ਨਿਯਮ ਹੈ, ਇੱਥੇ ਚਤੁਰਾਈ ਸਾਧ ਦੀ ਕਦੇ ਵੀ ਨਹੀਂ ਚੱਲਦੀ ਹੁੰਦੀ, ਨਾ ਉਦੋਂ ਚੱਲੀ, ਨਾ ਹੁਣ ਚੱਲਣੀ ਹੈ, ਨਾ ਰਹਿੰਦੀ ਦੁਨੀਆਂ ਤੱਕ ਚੱਲੇਗੀ। ਗੁਰੂ ਸਾਹਿਬ ਜੀ ਦੇ ਅੱਗੇ ਸਿਆਣਪਾਂ ਤੇ ਚਤੁਰਾਈਆਂ ਨਹੀਂ ਚੱਲਦੀਆਂ ਹੁੰਦੀਆਂ, ਸਿਰਫ ਨਿਮਰਤਾ ਚੱਲਦੀ ਹੁੰਦੀ, ਹਿਰਦੇ ਦੀ ਗਰੀਬੀ ਚੱਲਦੀ ਹੁੰਦੀ। ਦੀਨ ਬਣ ਕੇ ਆਇਆ, ਜੋ ਮਰਜ਼ੀ ਝੋਲੀ ਚ ਪਾ ਲਓ, ਇੱਥੋਂ ਚਤੁਰਾਈ ਕਰਕੇ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨਿਆਂ ਨਾ ਪਾਇਆ।
ਧਨ ਬੁੱਧ ਬਲ ਤੇ ਚਾਹੇ ਗੁਰਿਆਈ,
ਕਹਿੰਦੇ ਧਨ ਖਰਚ ਕੇ, ਬਲ ਆਪਣਾ ਵਰਤ ਕੇ, ਬੁੱਧ ਆਪਣੀ ਵਰਤ ਕੇ ਗੁਰਿਆਈ ਲੈਣੀ ਚਾਹੁੰਦਾ, ਪਰ ਏਦਾਂ ਤਾਂ ਨਹੀਂ ਮਿਲਣੀ।
ਸਰਬਗਿਆਨ ਟਿਗ ਤੇ ਕਿਮ ਪਾਈ,
ਸਰਬਗ ਕਹਿੰਦੇ ਨੇ ਅੰਤਰਜਾਮੀ, ਜਿਹੜੇ ਸਾਰਾ ਕੁਝ ਦਿਲਾਂ ਦਾ ਜਾਣਦੇ ਆ, ਕਹਿੰਦੇ ਉਹਨਾਂ ਤੋਂ ਚਲਾਕੀ ਨਾਲ ਕੌਣ ਲੈ ਸਕਦਾ ਜੀ, ਪਰ ਇਹ ਚਲਾਕੀ ਨਾਲ ਲੈਣਾ ਚਾਹੁੰਦਾ ਪ੍ਰਿਥੀ ਚੰਦ।
ਗਏ ਸਿੱਖ ਲਾਪੁਰੀ ਮਜਾਰੀ,
ਕਹਿੰਦੇ ਸਿੱਖ ਚਲੇ ਗਿਆ ਜੀ, ਦੂਸਰੀ ਪੱਤਰਿਕਾ ਪ੍ਰਿਥੀ ਚੰਦ ਨੂੰ ਦੇ ਕੇ ਇਹਨੇ ਬਿਨਾਂ ਦਰਸ਼ਨ ਕਰਨ ਤੋਂ ਹੀ ਵਲ ਫਰੇਬ ਕਰਕੇ ਉਹਨੂੰ ਮੋੜ ਦਿੱਤਾ, ਤੇ ਉਹ ਸਿੱਖ ਲਾਹੌਰ ਚਲੇ ਗਿਆ।
ਸ੍ਰੀ ਅਰਜਨ ਟਿਗ ਸਗਲੇ ਉਚਾਰੀ,
ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਫਿਰ ਸਾਰੀ ਗੱਲ ਦੱਸ ਦਿੱਤੀ।
ਬਿਨਾਂ ਕਹੇ ਪ੍ਰਿਥੀਏ ਨੇ ਲੀਨੀ,
ਕੀ ਕਹਿਣ ਲੱਗਾ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਜਾ ਕੇ ਕਹਿਣ ਲੱਗਾ ਜੀ, ਮੇਰੇ ਬਿਨਾਂ ਕਹੇ ਤੋਂ ਹੀ ਪ੍ਰਿਥੀ ਚੰਦ ਨੇ ਯਾਰ ਕੀ ਚਿੱਠੀ ਮੰਗ ਲਈ ਸੀ, ਮੈਨੂੰ ਤਾਂ ਦੱਸਣਾ ਵੀ ਨਹੀਂ ਪਿਆ, ਉਹਨੇ ਮੈਨੂੰ ਦੇਖ ਲਿਆ ਤੇ ਮੈਨੂੰ ਕਹਿੰਦਾ ਕੀ ਲੈ ਕੇ ਆਇਆ, ਮੇਰੇ ਕੋਲ ਪੱਤਰਿਕਾ ਲੈ ਲਈ ਸੀ।
ਗੁਰ ਟਿਗ ਗਈ ਕਿਦੋਂ ਹਨ ਹੈ ਦੀਨੀ,
ਮੈਨੂੰ ਨਹੀਂ ਪਤਾ ਜੀ ਗੁਰੂ ਸਾਹਿਬ ਤੱਕ ਪਹੁੰਚਾਈ ਹੈ ਜਾਂ ਨਹੀਂ ਪਹੁੰਚਾਈ।
ਝੂਠੋ ਸੋ ਬੋਲਤ ਲਖ ਪਾਏ,
ਮੈਨੂੰ ਲੱਗਦਾ ਸੀ ਮਹਾਰਾਜ, ਮੈਨੂੰ ਲੱਗਦਾ ਸੀ ਵੀ ਤੁਹਾਡਾ ਵੱਡਾ ਭਰਾ ਝੂਠ ਬੋਲਦਾ ਪਿਆ ਸੀ।
ਕੀਨ ਸਮੋਹੇ ਵਿਦਾ ਉਤਲਾਏ,
ਕਿਉਂਕਿ ਉਹਨੇ ਮੈਨੂੰ ਛੇਤੀ ਛੇਤੀ ਵਿਦਾ ਕੀਤਾ, ਮਹਾਰਾਜ ਦੇ ਦਰਸ਼ਨ ਪਿਛਲੀ ਵਾਰ ਵੀ ਨਹੀਂ ਸੀ ਕਰਨ ਦਿੱਤੇ, ਇਸ ਵਾਰ ਵੀ ਨਹੀਂ ਮੱਥਾ ਟੇਕਣ ਦਿੱਤਾ, ਮੈਨੂੰ ਕਹਿੰਦਾ ਸੀ ਤੂੰ ਛੇਤੀ ਚੱਲ ਜਾ ਸੁਨੇਹਾ ਲੈ ਕੇ ਲਾਹੌਰ, ਫਿਰ ਮੈਨੂੰ ਮਾੜਾ ਜਿਹਾ ਸ਼ੱਕ ਪਿਆ ਜੀ ਝੂਠ ਬੋਲਦਾ ਸੀ ਉਹ।
ਨਹਿ ਪੂਰਬ ਮੈਂ ਤੇ ਛਲ ਜਾਣ,
ਪਹਿਲੀ ਵਾਰੀ ਮੈਨੂੰ ਨਹੀਂ ਸੀ ਮਹਾਰਾਜ ਪਤਾ ਲੱਗਾ ਵੀ ਇਹ ਛਲ ਕਰਦਾ ਪਿਆ, ਧੋਖਾ ਕਰਦਾ ਪਿਆ ਹੈ।
ਅਬ ਕੇ ਮਤ ਸਰ ਸਹਿਤ ਪਛਾਣ,
ਇਸ ਵਾਰ ਮੈਨੂੰ ਪਛਾਣ ਆ ਗਈ ਹੈ ਵੀ ਉਹਦੇ ਮਨ ਚ ਬੜੀ ਈਰਖਾ ਸੀ ਜੀ, ਉਹਨੇ ਝੂਠ ਬੋਲ ਕੇ ਧੋਖੇ ਨਾਲ ਮੈਨੂੰ ਤੋਰਿਆ ਅੰਮ੍ਰਿਤਸਰ ਤੋਂ।
ਗੁਰ ਸੋ ਮਿਲਣ ਦਹੀ ਮੁਝ ਦਇਓ,
ਮਹਾਰਾਜ ਨਹੀਂ ਮਿਲਣ ਦਿੱਤਾ ਮੈਨੂੰ ਗੁਰੂ ਸਾਹਿਬ ਜੀ ਦੇ ਨਾਲ।
ਪੂਰਨ ਕਰ ਕੇ ਭੇਜਣ ਕਿਓ,
ਬਹੁਤ ਛੇਤੀ ਬਹਾਨੇ ਬਣਾ ਕੇ ਮੈਨੂੰ ਵਾਪਸ ਭੇਜ ਦਿੱਤਾ ਹੈ।
ਤਾਂ ਮੈਂ ਜਾਣੋ ਕਪਟ ਕਰਨ,
ਫਿਰ ਮੈਨੂੰ ਪਤਾ ਲੱਗਾ ਮਹਾਰਾਜ ਜੀ ਇਹ ਤੇ ਕਪਟ ਕਰਦਾ ਪਿਆ, ਇਹ ਤੇ ਝੂਠ ਬੋਲਦਾ, ਈਰਖਾ ਕਰਦਾ ਪਿਆ ਹੈ।
ਚਲਿਓ ਨਾ ਬਸ ਮੈਂ ਆਏ ਤੁਰੰਤ,
ਪਰ ਮਹਾਰਾਜ ਮੇਰਾ ਕੀ ਬਸ ਚੱਲ ਸਕਦਾ ਸੀ, ਉੱਥੇ ਪ੍ਰਿਥੀ ਚੰਦ ਦਾ ਰਾਜ ਚੱਲਦਾ ਪਿਆ ਹੈ, ਮੈਂ ਬਦੋ ਬਦੀ ਤੇ ਜਾ ਨਹੀਂ ਸੀ ਸਕਦਾ ਮਹਾਰਾਜ ਦੇ ਕੋਲੇ, ਮੇਰੀ ਕੋਈ ਵਸ ਨਹੀਂ ਸੀ ਚੱਲਦੀ, ਮੈਂ ਵਾਪਸ ਆ ਗਿਆ ਜੀ।
ਸਭ ਸੰਗਤ ਜੋ ਸੁਣਿਓ ਬਿਰਤਾਂਤ,
ਕਹਿੰਦੇ ਸਾਰੀ ਸੰਗਤ ਸਮੇਤ ਲਾਹੌਰ ਦੀ ਸਾਰੀ ਸੰਗਤ ਨੇ ਔਰ ਪੰਜਵੇਂ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਸਾਰੀ ਸੰਗਤ ਵਿੱਚ ਹੀ ਪੁੱਛਿਆ ਉਹਨੂੰ, ਹਾਂ ਭਾਈ ਦੇ ਆਇਆ ਪੱਤਰਿਕਾ, ਕੀ ਆਖਿਆ ਮਹਾਰਾਜ ਨੇ? ਉਹਨੇ ਸਾਰੀ ਗੱਲ ਸੰਗਤ ਚ ਦੱਸੀ, ਸਾਰੀ ਸੰਗਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਪ੍ਰਿਥੀ ਚੰਦ ਚਲਾਕੀ ਕਰਦਾ ਪਿਆ ਹੈ। ਸਾਰੀ ਸੰਗਤ ਨੇ ਜਾਣ ਲਿਆ ਵੀ ਇਹ ਛਲਿਆ ਹੈ, ਪ੍ਰਿਥੀ ਚੰਦ ਛਲ ਕਰਦਾ ਪਿਆ ਮਹਾਰਾਜ ਨਾਲ।
ਨਿਸ਼ਚੈ ਸ਼੍ਰੀ ਅਰਜਨ ਉਰਜਨ,
ਜਾਣ ਲਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਿਸ਼ਚਾ ਕਰਕੇ ਵੀ ਇਹ ਇਹ ਚਲਾਕੀ ਨਾਲ ਸਾਨੂੰ ਦੂਰ ਰੱਖਣਾ ਚਾਹੁੰਦਾ ਹੈ।
ਕਰੇ ਸ਼ਰੀਕ ਪਨੋ ਛਲ ਸਨ,
ਮਹਾਰਾਜ ਨੇ ਜਾਣ ਲਿਆ ਸ਼ਰੀਕ ਪਣਾ ਸਾਡੇ ਨਾਲ ਕਰਦਾ, ਅਸੀਂ ਬਿਲਕੁਲ ਨੀ ਇਹਦੇ ਨਾਲ ਕਰਦੇ, ਪਰ ਉਹ ਬਿਨਾਂ ਵਜ੍ਹਾ ਈਰਖਾ ਕਰੀ ਜਾਂਦਾ ਅੱਗੋਂ।
ਬਹੁਰ ਤ੍ਰਿਤੀ ਪਦ ਸ਼ਬਦ ਬਣਾਏ,
ਕਹਿੰਦੇ ਫਿਰ ਤੀਸਰੀ ਪੱਤਰਿਕਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਿਖੀ ਜੀ, ਤੀਸਰੀ ਪੌੜੀ ਸ਼ਬਦ ਦੀ ਉਚਾਰਨ ਕੀਤੀ।
ਮਿਲਨ ਪਿਆਸ ਕੋ ਵਦ ਕਜਨਾਇਬ,
ਜਿਸ ਵਿੱਚ ਬਹੁਤ ਜ਼ਿਆਦਾ ਪਿਆਸ ਫਿਰ ਮਹਾਰਾਜ ਜੀ ਨੂੰ ਮਿਲਣ ਦੀ ਸੱਚੇ ਪਾਤਸ਼ਾਹ ਜੀ ਨੇ ਲਿਖੀ ਹੈ।
ਲਿਖੀ ਕਾਗਜ਼ ਪਰ ਇਕੱਠੋ ਕੀ,
ਕਹਿੰਦੇ ਕਾਗਜ਼ ਉੱਪਰ ਲਿਖ ਕੇ ਤੀਸਰੀ ਪੌੜੀ ਤੇ ਉਹ ਕਾਗਜ਼ ਇਕੱਠਾ ਕੀਤਾ, ਬੜੇ ਅਦਬ ਨਾਲ ਤਹਿ ਲਾ ਲਿਆ ਜੀ।
ਲਿਖੋ ਇਹਾਂ ਸੋ ਪਾਠ ਪਰਬੀਨ,
ਕਹਿੰਦੇ ਜੋ ਲਿਖਿਆ ਸੀ ਉਸ ਪੌੜੀ ਵਿੱਚ, ਕਹਿੰਦੇ ਆਓ ਸਾਧ ਸੰਗਤ ਜੀ ਤੁਹਾਨੂੰ ਸੁਣਾਈਏ ਉਹ ਤੀਸਰੀ ਪੌੜੀ।
ਮੇਰੀ ਮੁੱਖ ਵਾਕ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ,
ਇਹ ਸ਼ਬਦ ਹਜ਼ਾਰਿਆਂ ਦੀ ਤੀਸਰੀ ਪੌੜੀ ਹੈ। ਤੀਸਰੀ ਪੌੜੀ ਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਲਿਖਿਆ, ਸੱਚੇ ਪਾਤਸ਼ਾਹ ਜੀ ਇੱਕ ਘੜੀ ਅਗਰ ਮੈਂ ਆਪ ਜੀ ਦੇ ਦਰਸ਼ਨ ਨਹੀਂ ਸਾਂ ਕਰਦਾ ਤੇ ਕਲ ਯੁਗ ਵਰਤ ਜਾਂਦਾ ਸੀ। ਆਪ ਜੀ ਦੇਖ ਲਓ ਕਿੰਨੇ ਮਹੀਨੇ ਹੋ ਗਏ, ਤਕਰੀਬਨ ਪੌਣੇ ਕੁ ਦੋ ਸਾਲ ਦਾ ਸਮਾਂ ਸਾਧ ਸੰਗਤ ਜੀ ਹੋ ਚੁੱਕਾ ਸੀ ਮਹਾਰਾਜ ਜੀ ਨੂੰ ਦਰਸ਼ਨ ਕੀਤਿਆਂ ਨੂੰ। ਇਹ ਤਾਂ ਉਹਨਾਂ ਦੀ ਹੁਣ ਅੰਦਰ ਜਾਣਦਾ ਵੀ ਕਿੰਨੀ ਤੜਪ ਹੋਵੇਗੀ ਅੰਦਰ, ਜਿਹੜੇ ਰੋਜ਼ ਦਰਸ਼ਨ ਕਰਨ ਵਾਲੇ ਉਹਨਾਂ ਨੂੰ ਪਤਾ ਹੁੰਦਾ ਸਾਧ ਸੰਗਤ ਜੀ ਕੀ ਭਾਅ ਤੁਲਦੀ ਹੈ। ਜਦੋਂ ਹਾਂ ਨਹੀਂ ਯਾਦ ਤਾਂ ਆਪਾਂ ਨੂੰ ਤਾਂ ਭਾਵੇਂ ਦੋ ਸਾਲ ਲੰਘ ਜਾਣ, ਚਾਰ ਲੰਘ ਜਾਣ, ਸਾਰੀ ਉਮਰ ਲੰਘ ਜਾਏ, ਫਿਰ ਨਹੀਂ ਫਰਕ ਪੈਂਦਾ ਹੁੰਦਾ ਬੰਦੇ ਨੂੰ। ਜਿਹਨੇ ਕਦੇ ਨਿਤਨੇਮ ਨਹੀਂ ਕੀਤਾ ਉਹ ਨਹੀਂ ਕਰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜਾ ਰੋਜ਼ ਕਰਦਾ ਅਗਰ ਉਹਦਾ ਨਾਗਾ ਪੈ ਜਾਏ ਤਾਂ ਉਹਨੂੰ ਪੁੱਛਣਾ ਬਣਦਾ ਵੀ ਕੀ ਭਾਅ ਤੁਲਦੀ। ਇਹ ਜਿਹੜੇ ਬੰਦੇ ਯੂਟਿਊਬ ਹੋਏ ਹੁੰਦੇ ਉਹਨੂੰ ਪਤਾ ਲੱਗਦਾ ਜਿਹਨੇ ਦਰਸ਼ਨ ਕਰਨੇ ਆ। ਜਿਸ ਬੰਦੇ ਨੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰਨਾ ਉਹਦੇ ਕੋਈ ਇੱਕ ਦਿਨ ਨਾ ਹੋਵੇ ਉਹਦਾ ਅੰਦਰ ਟੁੱਟਦਾ ਫਿਰ ਅੰਦਰ। ਤੇ ਹੁਣ ਦੇਖ ਲਓ ਤੁਸੀਂ ਇੰਨਾ ਸਮਾਂ ਹੋ ਗਿਆ ਪੰਜਵੇਂ ਪਾਤਸ਼ਾਹ ਜੀ ਦਰਸ਼ਨ ਨਹੀਂ ਕਰ ਸਕੇ, ਜਦੋਂ ਕਿ ਰੋਜ਼ ਦਰਸ਼ਨ ਕਰਦੇ ਸੀ ਮਹਾਰਾਜ ਜੀ ਦੇ ਔਰ ਰੱਬ ਜਾਣ ਕੇ ਕਰਦੇ ਸੀ, ਪਰਮੇਸ਼ਰ ਸਮਝ ਕੇ। ਉਹ ਕਹਿੰਦੇ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਨਹੀਂ ਸੀ ਮੈਂ ਆਪ ਜੀ ਦੇ ਦਰਸ਼ਨ ਕਰ ਸਕਦਾ ਤੇ ਮੇਰੇ ਲਈ ਕਲਯੁਗ ਹੀ ਵਰਤ ਜਾਂਦਾ ਸੀ।
ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤ,
ਇਹ ਭਗਵੰਤ ਸਰੂਪ ਮਹਾਰਾਜ ਪਿਤਾ ਸਤਿਗੁਰੂ ਜੀ ਹੁਣ ਕਦੋਂ ਮਿਲਾਂਗਾ ਮੈਂ, ਕਦੋਂ ਆਪ ਜੀ ਕਿਰਪਾ ਕਰੋਗੇ, ਕਦੋਂ ਦਰਸ਼ਨ ਕਰ ਸਕਾਂਗਾ।
ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ,
ਮਹਾਰਾਜ ਮੇਰੀ ਰਾਤ ਨੀ ਬੀਤਦੀ ਕਿਉਂਕਿ ਨੀਂਦ ਨੀ ਆਉਂਦੀ। ਇਹ ਸੱਚੀ ਗੱਲ ਹੈ ਸਤਸੰਗ ਜੀ, ਜਿਹਨੂੰ ਨੀਂਦ ਨਾ ਆਵੇ ਉਹਦੀ ਰਾਤ ਬਹੁਤ ਔਖੀ ਲੰਘਦੀ ਹੈ, ਤਾਰੇ ਗਿਣਦਿਆਂ ਬਤੀਤ ਹੋ ਜਾਂਦੀ। ਕਦੋਂ ਰਾਤ ਜਿਹੜੇ ਬੰਦੇ ਨੂੰ ਕਿਸੇ ਕਾਰਨ ਕਰਕੇ ਵੀ ਨੀਂਦ ਨੀ ਨਾ ਜੀ ਆਉਂਦੀ ਰਾਤ, ਉਹਦੀ ਰਾਤ ਉਹਨੂੰ ਐਂ ਲੱਗਦਾ ਜਿਵੇਂ ਇੱਕ ਸਾਲ ਲੰਮੀ ਹੋ ਗਈ ਹੁੰਦੀ। ਰਾਤ ਉਦੋਂ ਹੀ ਸੌਖੀ ਲੰਘਦੀ ਜਦੋਂ ਐਂ ਵਧੀਆ ਨੀਂਦ ਆ ਜਾਵੇ, ਫਿਰ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਰਾਤ ਲੰਘ ਗਈ ਹੈ। ਨਹੀਂ ਤਾਂ ਕੋਈ ਬੰਦਾ ਦੁਖੀ ਹੋਵੇ, ਪਰੇਸ਼ਾਨ ਹੋਵੇ, ਕੋਈ ਚਿੰਤਾ ਹੋਵੇ, ਨੀਂਦ ਨਾ ਆਵੇ, ਪਾਸੇ ਹੀ ਮਾਰੀ ਜਾਣੇ ਹੈ ਤੇ ਰਾਤ ਲੰਘਣ 'ਚ ਨਹੀਂ ਆਉਂਦੀ ਜੀ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਮੇਰੀ ਰਾਤ ਨਹੀਂ ਲੰਘਦੀ, ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਕਿਉਂਕਿ ਨੀਂਦ ਨਹੀਂ ਆਉਂਦੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕੀਤੇ ਤੋਂ ਬਿਨਾਂ।
ਬਿਨ ਦੇਖੇ ਗੁਰ ਦਰਬਾਰੇ ਜੀਓ,
ਮਹਾਰਾਜ ਆਪ ਜੀ ਦਾ ਦਰਬਾਰ ਤੱਕਿਆਂ ਨੂੰ ਕਿੰਨਾ ਚਿਰ ਹੋ ਗਿਆ ਤੇ ਆਪ ਜੀ ਦੇ ਦਰਸ਼ਨ ਆਪ ਜੀ ਦੇ ਦਰਬਾਰ ਦੇ ਕੀਤਿਆਂ ਨੂੰ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜੀ।
ਹਾਂ ਕੋਲੀ ਜੀਓ ਕੋਲ ਕਮਾਈ,
ਮਹਾਰਾਜ ਮੈਂ ਆਪਣੀ ਜਿੰਦ ਘੋਲ ਕਮਾਉਣਾ ਆਪ ਜੀ ਦੇ ਦਰਸ਼ਨਾਂ ਤੋਂ, ਮੈਂ ਮਨ ਕਰਕੇ ਤਨ ਕਰਕੇ ਸਦਕੇ ਜਾਂਦਾ ਹਾਂ।
ਤੇ ਸੱਚੇ ਗੁਰ ਦਰਬਾਰੇ ਜੀ,
ਇਹ ਸੱਚੇ ਗੁਰੂ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਤੋਂ, ਜਿਸ ਦਰਬਾਰ ਵਿੱਚ ਆਪ ਜੀ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਜੇ, ਮੈਂ ਉਸ ਦਰਬਾਰ ਤੋਂ ਉਹਨਾਂ ਦਰਸ਼ਨਾਂ ਤੋਂ ਸਦਕੇ ਜਾਣਾ, ਪਰ ਉਹ ਮੈਨੂੰ ਸਮਾਂ ਕਦੋਂ ਬਖਸ਼ੋਗੇ, ਕਦੋਂ ਮੈਂ ਦਰਸ਼ਨ ਕਰ ਸਕਾਂਗਾ ਆਪ ਜੀ ਦੇ। ਮਹਾਰਾਜ ਜੀ ਨੇ ਤੀਸਰੀ ਪੌੜੀ ਮਗਰ ਵੀ ਰਹਾਉ ਲਾ ਕੇ ਵਿਸ਼ਰਾਮ ਲਾਇਆ ਜੀ।
ਕੈਸੇ ਕੋ ਨੀਕੇ ਸਮਝਾਇਓ,
ਹੁਣ ਚਿੱਠੀ ਦੇ ਕੇ ਤੇ ਪੰਜਵੇਂ ਪਾਤਸ਼ਾਹ ਜੀ ਨੇ ਸਿੱਖ ਨੂੰ ਥੋੜੀ ਜਿਹੀ ਚੰਗੀ ਤਰ੍ਹਾਂ ਇਸ ਵਾਰ ਸਮਝਾਇਆ, ਤਕੀਦ ਕੀਤੀ, ਪੱਕੀ ਕੀਤੀ ਜੀ।
ਅਬ ਕੇ ਜਾਹੋ ਗੁਰੂ ਜਿਸ ਥਾਇਓ,
ਆਖਿਆ ਵੀ ਗੁਰਮੁਖਾ ਹੁਣ ਤੂੰ ਇਸ ਤਰੀਕੇ ਨਾਲ ਜਾਣਾ ਜਿੱਥੇ ਗੁਰੂ ਸਾਹਿਬ ਜੀ ਆਪ ਜਦੋਂ ਦਰਬਾਰ ਲੱਗਾ ਹੋਵੇਗਾ ਸੰਗਤ ਬੈਠੀ ਹੋਵੇਗੀ, ਹੁਣ ਤੂੰ ਇਹ ਤਰੀਕਾ ਵਰਤਣਾ, ਪ੍ਰਿਥੀ ਚੰਦ ਦੇ ਕਾਬੂ ਨਹੀਂ ਆਉਣਾ ਤੇ ਸਿੱਧਾ ਮਹਾਰਾਜ ਜੀ ਦੇ ਚਰਨਾਂ ਚ ਪਹੁੰਚਣਾ ਹੈ।
ਮਿਲੋ ਨਾ ਪ੍ਰਿਥੀਏ ਕੋ ਤਹਿ ਜਾਏ,
ਕਿਸੇ ਤਰ੍ਹਾਂ ਵੀ ਪ੍ਰਿਥੀ ਚੰਦ ਨੂੰ ਨਾ ਮਿਲ ਪਾਵੀਂ, ਹੁਣ ਖਿਆਲ ਰੱਖੀ, ਸਾਵਧਾਨਤਾ ਰੱਖੀ ਤੂੰ।
ਜਬ ਗੁਰ ਸੰਗਤ ਬੈਠੇ ਆ,
ਜਦੋਂ ਗੁਰੂ ਸਾਹਿਬ ਜੀ ਸੰਗਤ ਵਿੱਚ ਬੈਠੇ ਹੋਏ ਹੋਣਗੇ,
ਅਚਾਨਕ
ਅਚਾਨਕ ਉਸ ਵੇਲੇ ਤੂੰ ਸੰਗਤ ਵਿੱਚ ਜਾਣਾ, ਜਦੋਂ ਸੰਗਤ ਵਿੱਚ ਇੱਕ ਵਾਰੀ ਤੂੰ ਵੜ ਗਿਆ ਤੇ ਫਿਰ ਪ੍ਰਿਥੀ ਚੰਦ ਦੇਖ ਵੀ ਲਵੇਗਾ, ਤੈਨੂੰ ਰੋਕ ਨਹੀਂ ਸਕਦਾ। ਇਸ ਕਰਕੇ ਤੂੰ ਅੰਮ੍ਰਿਤਸਰ ਚ ਉਦੋਂ ਪ੍ਰਵੇਸ਼ ਕਰਨਾ ਜਦੋਂ ਦੀਵਾਨ ਦਾ ਮਹਾਰਾਜ ਜੀ ਦਾ ਸਮਾਂ ਹੋਵੇ।
ਕਰੋ ਸਮਰਪਣ ਇਹ ਅਰਦਾਸ,
ਕਹਿੰਦੇ ਸਾਡੀ ਅਰਦਾਸ ਹੈ, ਸਾਡੇ ਦਿਲ ਦੀ ਇਹ ਵੇਦਨਾ ਹੈ ਮਹਾਰਾਜ ਦੇ ਦਰਬਾਰ ਚ ਪਹੁੰਚ ਕੇ ਜਿਵੇਂ ਕਿਵੇਂ ਵੀ ਇਹ ਮਹਾਰਾਜ ਜੀ ਨੂੰ ਸਮਰਪਣ ਕਰ ਦੇਣੀ ਚਿੱਠੀ ਸਾਡੀ।
ਹਮ ਦੇਸ਼ ਤੇ ਬੰਧਨ ਕੋ ਕਰੀਏ,
ਸਾਡੇ ਵੱਲੋਂ ਮੱਥਾ ਵੀ ਟੇਕੀ, ਪਹਿਲਾਂ ਮੇਰੇ ਵੱਲੋਂ ਮੱਥਾ ਟੇਕੀ, ਫਿਰ ਆਪਣਾ ਮੱਥਾ ਟੇਕੀ, ਦੋ ਵਾਰ ਮੱਥਾ ਟੇਕਣਾ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ।
ਕਰ ਜੋਰ ਹੋ ਚਰਨਾਂ ਸਿਰ ਭਰੀ ਹੈ,
ਹੱਥ ਜੋੜ ਕੇ ਤੇ ਪਹਿਲਾਂ ਮੇਰੇ ਵੱਲੋਂ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਣਾ ਤੇ ਫਿਰ ਆਪਣਾ ਮੱਥਾ ਟੇਕਣਾ ਤੂੰ।
ਦੋਹਰ ਮਿਲਹੋਨਾ ਪ੍ਰਚੀਏ ਕੋ ਪ੍ਰਥਮ ਸਮਝਾਇਓ ਬਹੁ ਵਾਰ।
ਵਾਰ ਵਾਰ ਪੰਜਵੇਂ ਪਾਤਸ਼ਾਹ ਜੀ ਨੇ ਸਮਝਾਇਆ ਉਸ ਸਿੱਖ ਨੂੰ ਵੀ ਪ੍ਰਿਥੀ ਚੰਦ ਨੂੰ ਨਾ ਮਿਲ ਪਈ, ਪ੍ਰਿਥੀ ਚੰਦ ਖਿਆਲ ਰੱਖਦਾ ਹੋਣਾ, ਸਾਵਧਾਨ ਹੋਣਾ, ਤੂੰ ਬੜੇ ਤਰੀਕੇ ਨਾਲ ਵਲ ਮਾਰ ਕੇ ਸ਼ਹਿਰ ਚ ਵੜਨਾ, ਉਦੋਂ ਅਚਾਨਕ ਸੰਗਤ ਵਿੱਚ ਚਲੇ ਜਾਣਾ ਜਦੋਂ ਮਹਾਰਾਜ ਜੀ ਦਰਬਾਰ ਵਿੱਚ ਬੈਠੇ ਹੋਣਗੇ, ਤੇ ਆਸਾ ਪਾਸਾ ਖਿਆਲ ਰੱਖੀ ਪ੍ਰਿਥੀ ਚੰਦ ਨਾ ਤੈਨੂੰ ਦੇਖਦਾ ਹੋਵੇ।
ਦਈ ਪੱਤਰ ਕਾ ਸਿੱਖ ਕਰ ਗੁਰ ਕੋ ਬੰਧਨ ਧਾਰ।
ਕਹਿੰਦੇ ਤੀਸਰੀ ਚਿੱਠੀ ਉਸ ਸਿੱਖ ਦੇ ਹੱਥ ਵਿੱਚ ਦੇ ਦਿੱਤੀ ਤੇ ਆਪ ਲਾਹੌਰ ਤੋਂ ਅੰਮ੍ਰਿਤਸਰ ਵੱਲ ਨੂੰ ਮੂੰਹ ਕਰਕੇ ਮੱਥਾ ਟੇਕਿਆ ਪੰਜਵੇਂ ਪਾਤਸ਼ਾਹ ਜੀ ਨੇ।
ਧਿਆਨ ਪਿਤਾ ਗੁਰ ਕੋ ਉਰ ਧਰਿਓ।
ਕਹਿੰਦੇ ਸਿੱਖ ਨੂੰ ਤੋਰਨ ਤੋਂ ਪਹਿਲਾਂ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਰਿਆ ਪੰਜਵੇਂ ਪਾਤਸ਼ਾਹ ਜੀ ਨੇ।
ਮਨ ਕਰ ਪਗ ਪ੍ਰਣਾਮ ਕੋ ਕਰਿਓ।
ਕਹਿੰਦੇ ਮਨ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ। ਇਹ ਮਨ ਕਰਕੇ ਵੀ ਸਾਧ ਸੰਗਤ ਜੀ, ਇਹ ਸੱਚੀ ਗੱਲ ਹੈ ਉਵੇਂ, ਚਲੋ ਖੈਰ ਬਰੀਕੀ ਆਪਣਾ ਬਾਹਰ ਜਾਣ ਨੂੰ ਮਨ ਵੀ ਨਹੀਂ ਕਰਦਾ ਕਥਾ ਅੱਗੇ ਤੋਰੀਏ, ਪਰ ਜੇ ਆਪਾਂ ਕਿਸੇ ਕਾਰਨ ਕਰਕੇ, ਜ਼ਰੂਰੀ ਨਹੀਂ ਹਰ ਵੇਲੇ ਨਹੀਂ, ਪਰ ਕਿਸੇ ਕਾਰਨ ਕਰਕੇ ਜੇ ਆਪਾਂ ਮਹਾਰਾਜ ਦੇ ਦਰਸ਼ਨ ਨਹੀਂ ਕਰ ਸਕਦੇ, ਉਸ ਵੇਲੇ ਮਨ ਕਰਕੇ ਵੀ ਕਰ ਲਈਦੇ ਆ। ਨੇਤਰ ਬੰਦ ਕਰੋ, ਧਿਆਨ ਚ ਜੁੜੋ, ਜਿਵੇਂ ਰੋਜ਼ ਕਰਦੇ ਜੇ ਏਦਾਂ ਹੀ ਤੁਹਾਨੂੰ ਦਰਸ਼ਨ ਹੋਣਗੇ, ਕਿਉਂਕਿ ਜਿਹਨਾਂ ਨੇ ਇੱਕ ਵਾਰ ਕੀਤੇ ਹੋਣ ਨਾ, ਮੰਨ ਲਓ ਜਿਹਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਆ, ਇੱਥੋਂ ਆਪਾਂ ਹਰਿਮੰਦਰ ਸਾਹਿਬ ਵੱਲ ਨੂੰ ਧਿਆਨ ਚ ਲਿਆਈਏ ਤੇ ਆਪਾਂ ਨੂੰ ਐਨ ਅੱਖਾਂ ਬੰਦ ਕੀਤੀਆਂ ਦਿਸਦਾ ਵੀ ਘੰਟੇ ਘਰ ਵਾਲੇ ਪਾਸੇ ਤੋਂ ਆਪਾਂ ਜੋੜਾ ਜਮ੍ਹਾਂ ਕਰਾ ਕੇ ਇੰਨੀਆਂ ਕੁ ਪੌੜੀਆਂ ਥੱਲੇ ਉਤਰਦੇ ਹਾਂ, ਪਰਿਕਰਮਾ ਭਰੀਆਂ ਸੰਗਤਨਾ ਹੁੰਦੀਆਂ, ਫਿਰ ਮੱਥਾ ਟੇਕੀ ਦਾ, ਅਗਲੇ ਬੰਨੇ ਸਰੋਵਰ ਹੈ, ਹਰਿਮੰਦਰ ਸਾਹਿਬ ਦਿਖਾਈ ਦਿੰਦਾ, ਫਿਰ ਖੱਬੇ ਪਾਸੇ ਤੋਂ ਪਰਿਕਰਮਾ ਸ਼ੁਰੂ ਕਰ ਦਈਦੀ, ਅੱਗੇ ਦੁੱਖ ਭੰਜਨੀ ਬੇਰੀ ਆ, ਸਭ ਕੁਝ ਦਿਸ ਪੈਂਦਾ ਜੀ। ਇਹਨੂੰ ਕਹਿੰਦੇ ਮਨ ਕਰਕੇ ਦਰਸ਼ਨ, ਜਿਹਨੂੰ ਅਰਦਾਸ ਚ ਆਪਾਂ ਕਹਿੰਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਨਾਲ ਵੇਖਣਾ ਵੀ ਕਿੰਨਾਂ ਦੀਆਂ ਖੋਪੜੀਆਂ ਲੱਥੀਆਂ, ਪੰਥ ਵਾਸਤੇ ਬੱਚਿਆਂ ਦੇ ਟੋਟੇ ਮਾਈਆਂ ਬੈਠੀਆਂ ਨੇ ਲਾਹੌਰ ਝੋਲੀ ਚ ਪਵਾ ਕੇ ਆਪਣੇ ਬੱਚਿਆਂ ਦੇ ਸਿੱਖੀ ਵਾਸਤੇ, ਪੰਥ ਵਾਸਤੇ ਕਿੰਨੇ ਖੋਪੜੀਆਂ ਉਹਨਾਂ ਦੀਆਂ ਪੁੱਠੀਆਂ ਖੱਲਾਂ ਉਤਾਰੀਆਂ ਗਈਆਂ। ਇੱਕ ਵਾਰ ਲਿਆਓ ਆਪਣੇ ਧਿਆਨ ਚ, ਚੇਤਾ ਕਰੋ ਵੀ ਬੀਬੀਆਂ ਬੈਠੀਆਂ ਨੇ ਤੇ ਕਿੰਨੇ ਤਸ਼ੱਦਦ ਮੀਰ ਮੰਨੂ ਦੇ ਉਹਨਾਂ ਨੂੰ ਝੱਲਣੇ ਪੈ ਰਹੇ ਨੇ, ਉਹਨਾਂ ਦੇ ਬੱਚਿਆਂ ਦੇ ਟੋਟੇ ਕੀਤੇ ਨੇ, ਝੋਲੀਆਂ 'ਚ ਪਏ ਨੇ, ਕਿਸੇ ਦੀ ਰੰਬੀ ਨਾਲ ਖੋਪਰੀ ਉਤਾਰੀ ਜਾ ਰਹੀ ਹੈ, ਕਿਸੇ ਦੇ ਜ਼ਕਰੀਆ ਖਾਨ ਦੇ ਵੇਲੇ ਤਸ਼ੱਦਦ ਹੋ ਰਿਹਾ, ਜੋ ਜੋ ਬੋਲਿਆ ਜਾ ਰਿਹਾ ਉਹਨੂੰ ਧਿਆਨ ਨਾਲ ਦੇਖਣਾ ਹੁੰਦਾ। ਧਿਆਨ ਨਾਲ ਵੀ ਦੇਖ ਲਈਦਾ, ਅੱਖਾਂ ਨਾਲ ਵੀ ਦੇਖੀਦਾ ਜੀ, ਧਿਆਨ ਨਾਲ ਵੀ ਦੇਖੀਦਾ। ਆਪਾਂ ਖਰਬੂਜਾ ਲੈ ਕੇ ਆਈਏ ਨਾ ਬਾਜ਼ਾਰੋਂ, ਅੱਖਾਂ ਨਾਲ ਸਿਰਫ ਇਹ ਦੇਖ ਸਕੀਦਾ ਵੀ ਪੱਕਾ ਹੋਇਆ ਜੀ, ਬੜੀਆਂ ਸੋਹਣੀਆਂ ਸੋਹਣੀਆਂ ਗ੍ਰੀਨ ਗ੍ਰੀਨ ਇਹਦੀਆਂ ਫਾੜੀਆਂ ਨਜ਼ਰੀਆਂ ਆਉਂਦੀਆਂ, ਪਰ ਆਪਾਂ ਨੂੰ ਉਨੀ ਦੇਰ ਪਤਾ ਨਹੀਂ ਲੱਗਦਾ ਜਿੰਨੀ ਦੇਰ ਖਾ ਕੇ ਨਹੀਂ ਵੇਖਦੇ ਵੀ ਫਿੱਕਾ ਕਿ ਮਿੱਠਾ, ਤੇ ਜਦੋਂ ਮੂੰਹ ਚ ਪਾਵਾਂਗੇ ਨਾ ਆਖੀ ਦਾ, ਦੇਖੋ ਭਾਈ ਖਾ ਕੇ ਦੇਖੋ ਭਲਾ ਮਿੱਠਾ ਕਿ ਫਿੱਕਾ। ਅੱਖਾਂ ਨਾਲ ਦੇਖਿਆ ਪੱਕਿਆ ਹੋਇਆ ਤੇ ਅੱਖਾਂ ਨਾਲ ਦੇਖ ਲਿਆ, ਮਿੱਠਾ ਤੇ ਫਿੱਕਾ ਇਹ ਅੱਖਾਂ ਨਹੀਂ ਦੇਖ ਸਕਦੀਆਂ, ਇਹਨੂੰ ਫਿਰ ਆਪਾਂ ਰਸਨਾ ਤੇ ਰੱਖ ਕੇ ਦੇਖਦੇ, ਮੂੰਹ ਚ ਪਾ ਕੇ ਫਿਰ ਆਖੀ ਦਾ ਬੜਾ ਮਿੱਠਾ ਨਿਕਲਿਆ ਪੀਏ ਤੇ। ਇਸੇ ਤਰ੍ਹਾਂ ਅੱਖਾਂ ਨਾਲ ਦਰਸ਼ਨ ਕਰਨੇ ਤੇ ਧਿਆਨ ਨਾਲ ਦਰਸ਼ਨ ਕਰਨੇ, ਅੱਖਾਂ ਨਾਲ ਖਰਬੂਜਾ ਦੇਖਣਾ ਤੇ ਗਿਆਨ ਨਾਲ ਖਰਬੂਜਾ ਦੇਖਣਾ। ਰਸਨਾ ਗਿਆਨ ਦੁਆਰਾ ਦੱਸਦੀ ਹੈ ਮਿੱਠਾ, ਅੱਖਾਂ ਤੇ ਦੇਖ ਕੇ ਦੱਸਦੀ ਹੈ ਪੱਕਾ ਹੋਇਆ, ਪਰ ਮਿੱਠਾ ਫਿੱਕਾ ਨਹੀਂ ਦੱਸ ਸਕਦੀਆਂ ਅੱਖਾਂ। ਇਸੇ ਤਰ੍ਹਾਂ ਅੱਖਾਂ ਨਾਲ ਦਰਸ਼ਨ ਕਰਨੇ ਮਹਾਰਾਜ ਜੀ ਦੇ ਰੋਜ਼, ਤੇ ਜੇ ਕਦੀ ਨਹੀਂ ਹੋ ਸਕਦੇ ਜਿੱਥੇ ਵੀ ਤੁਸੀਂ ਆ ਗਏ ਗੁਰਮੁਖੋ, ਫਿਰ ਧਿਆਨ ਨਾਲ ਦੇਖੋ ਮਹਾਰਾਜ ਜੀ। ਏਦਾਂ ਪੰਜਵੇਂ ਪਾਤਸ਼ਾਹ ਜੀ ਨੇ ਧਿਆਨ ਧਰ ਕੇ ਚੌਥੇ ਪਾਤਸ਼ਾਹ ਜੀ ਦਾ ਲਾਹੌਰ ਤੋਂ ਪ੍ਰਣਾਮ ਕੀਤਾ ਸਿੱਖ ਨੂੰ ਤੋਰਨ ਤੋਂ ਪਹਿਲਾਂ, ਮਹਾਰਾਜ ਜੀ ਨੇ ਮਨ ਕਰਕੇ ਮਹਾਰਾਜ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ।
ਹਿਰਦੇ ਪ੍ਰੇਮ ਕੀ ਖਿੱਚ ਵਿਸਾਲੇ,
ਬਹੁਤ ਜ਼ਿਆਦਾ ਖਿੱਚ ਸੀ ਹਿਰਦੇ ਵਿੱਚ ਮਹਾਰਾਜ ਜੀ ਦਾ, ਇੰਨਾ ਪ੍ਰੇਮ ਸੀ ਪੰਜਵੇਂ ਪਾਤਸ਼ਾਹ ਜੀ ਦੇ ਮਨ ਵਿੱਚ।
ਕਿਉਂ ਨਹੀਂ ਜਾਣੋ ਮੋਰ ਹਵਾਲੇ,
ਇਹ ਅਰਦਾਸ ਵੀ ਕੀਤੀ ਸੱਚੇ ਪਾਤਸ਼ਾਹ, ਕਿਉਂ ਨਹੀਂ ਜਾਣਦੇ ਮੇਰੇ ਦਿਲ ਦੀ ਹਾਲਤ, ਕਰੋ ਮੇਰੇ ਤੇ ਤਰਸ, ਮੇਰੇ ਤੇ ਕਿਰਪਾ ਕਰੋ।
ਦੀਨ ਬੰਧੂ ਪ੍ਰਭ ਅੰਤਰ ਜਾਮੀ,
ਇਹ ਦੀਨਾ ਬੰਧੂ ਸੱਚੇ ਪਾਤਸ਼ਾਹ ਆਪ ਜੀ ਤੇ ਪ੍ਰਭੂ ਜੀ, ਆਪ ਜੀ ਤੇ ਅੰਤਰਜਾਮੀ ਹੋ, ਆਪ ਜੀ ਸਾਰਿਆਂ ਦੇ ਦਿਲਾਂ ਦੀ ਜਾਣਦੇ, ਮੇਰੇ ਦਿਲ ਦੀ ਵੀ ਜਾਣਦੇ ਹੋ ਤੇ ਜਾਣਦੇ ਨੇ ਚੌਥੇ ਪਾਤਸ਼ਾਹ, ਪਰ ਕਿਉਂਕਿ ਜ਼ਿੰਮੇਵਾਰੀ ਵੱਡੀ ਦੇਣੀ ਇਸ ਕਰਕੇ ਪਰਖ ਵੀ ਵੱਡੀ ਚੱਲਦੀ ਪਈ ਹੈ, ਤਾਂ ਮਹਾਰਾਜ ਚੌਥੇ ਪਾਤਸ਼ਾਹ ਬੁਲਾ ਨਹੀਂ ਰਹੇ ਹਾਲੇ ਤੱਕ ਜੀ।
ਕਿਰਪਾ ਸਿੰਧ ਸੁਖਦਾਇਕ ਸਵਾਮੀ,
ਮਹਾਰਾਜ ਤੁਸੀਂ ਕਿਰਪਾ ਦੇ ਸਮੁੰਦਰ ਜੇ, ਸੁਖਦਾਇਕ ਜੇ, ਤਿੰਨਾਂ ਲੋਕਾਂ ਦੇ ਸਵਾਮੀ ਜੇ, ਮੇਰੇ ਦਿਲ ਦੀ ਵੀ ਹਾਲਤ ਸਮਝੋ ਜੀ।
ਦਿਨ ਮੈਂ ਖਾਣ ਪਾਣ ਨਹੀਂ ਭਾਵ,
ਮਹਾਰਾਜ ਮੈਨੂੰ ਦਿਨੇ ਖਾਣਾ ਪੀਣਾ ਨਹੀਂ ਪਾਉਂਦਾ, ਭੁੱਖ ਮਰ ਗਈ ਹੈ, ਕੁਝ ਛਕਣ ਲਈ ਚਿੱਤ ਨਹੀਂ ਕਰਦਾ।
ਨਿਸ ਮਹਿ ਪਰੇ ਨੀਂਦ ਨਹੀਂ ਆਵੇ,
ਤੇ ਰਾਤ ਆਉਂਦੀ ਤੇ ਮਹਾਰਾਜ ਮੈਨੂੰ ਨੀਂਦ ਨਹੀਂ ਆਉਂਦੀ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਆਪ ਜੀ ਕਿਰਪਾ ਕਰੋ ਜੀ।
ਲਖਿਓ ਨਲਾਇਕ ਮੋਹੇ ਭੁਲਾਏ,
ਮਹਾਰਾਜ ਮੈਨੂੰ ਨਲਾਇਕ ਸਮਝ ਕੇ ਤੁਸੀਂ ਭੁਲਾ ਹੀ ਦਿੱਤਾ, ਕਿਰਪਾ ਕਰੋ ਮੇਰੇ ਤੇ ਮਹਾਰਾਜ ਜੀ। ਇਹ ਤਰਲੇ ਹੀ ਹੁੰਦੇ ਸਾਧ ਸੰਗਤ ਜੀ, ਜਿੰਨੇ ਅਰਦਾਸ ਚ ਆਪਾਂ ਵੱਧ ਤਰਲੇ ਰਹੀਏ, ਇਹ ਵੀ ਸੱਚੀ ਗੱਲ ਹੈ, ਉਨੀ ਮਹਾਰਾਜ ਤੱਕ ਛੇਤੀ ਪਹੁੰਚਦੀ ਹੈ। ਜਿੰਨਾ ਬੰਦਾ ਜਿੰਨਾ ਵੀ, ਕਿਉਂਕਿ ਗੁਰੂ ਸਾਹਿਬ ਦੇ ਵਜੇ ਕਹਿੰਦੇ ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈ ਹੈ, ਕਹਿੰਦੇ ਇਹ ਅਰਦਾਸ ਹੁੰਦੀ ਤਰਲਾ ਸੱਚ। ਫੂਕ ਹੀ ਹੁੰਦੀ ਹੈ ਅੰਦਰੋਂ ਜਿਹੜੀ ਨਿਕਲਦੀ ਹੈ। ਕਹਿੰਦੇ ਕੋਈ ਮਾਈ, ਇੱਕ ਮਿੰਟ ਲਈ ਮੈਨੂੰ ਕੋਈ ਬਚਣ ਚੇਤੇ ਆ ਗਿਆ। ਕਹਿੰਦੇ ਕਿਸੇ ਮਾਤਾ ਨੇ ਅਰਦਾਸ ਕਰਾਉਣੀ ਸੀ ਬੱਚੇ ਵਾਸਤੇ, ਬੀਬੀ ਨੇ, ਉਹ ਕਿਸੇ ਮਹਾਂਪੁਰਸ਼ ਦੇ ਕੋਲੇ ਗਈ, ਚੰਗੇ ਸੀ ਮਹਾਤਮਾ, ਕਹਿਣ ਲੱਗੀ ਬਾਬਾ ਜੀ ਪੁੱਤਰ ਵਾਸਤੇ ਅਰਦਾਸ ਕਰਾਉਣੀ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਦਿਉ। ਉਹ ਕਹਿੰਦੇ ਬੀਬੀ ਤੂੰ ਆਪੇ ਕਰ ਲਾ। ਕਹਿੰਦੀ ਨਹੀਂ ਜੀ, ਮੈਂ ਸੁਣਿਆ ਸੀ ਵੀ ਕਿਸੇ ਨੇਕ ਪੁਰਸ਼ ਤੋਂ ਕਰਵਾਈਏ ਤਾਂ ਗੁਰੂ ਸਾਹਿਬ ਉਹਨਾਂ ਦੀ ਮੋੜਦੇ ਨਹੀਂ। ਉਹ ਕਹਿੰਦੇ ਠੀਕ ਸੁਣਿਆ ਤੂੰ, ਚੱਲ ਆਪ ਅਰਦਾਸ ਕਰੀਏ, ਪਰ ਤੂੰ ਮੇਰੇ ਨਾਲ ਖੜ। ਉਹ ਕਹਿੰਦੀ ਕੋਈ ਨਹੀਂ ਜੀ ਤੁਸੀਂ ਕਰ ਦਿਉ, ਮੈਂ ਇੱਥੇ। ਕਹਿੰਦੇ ਨਾ ਨਾ ਤੂੰ ਮੇਰੇ ਕੋਲ ਖੜ। ਕਹਿੰਦੀ ਕਿਉਂ? ਉਹ ਕਹਿਣ ਲੱਗੇ ਜਦੋਂ ਮੈਂ ਇਹ ਆਖਾਂਗਾ ਨਾ ਅਰਦਾਸ ਵੀ ਮਹਾਰਾਜ ਇਹ ਤਰਲਾ ਲੈਂਦੀ ਹੈ, ਇਹ ਬੀਬੀ ਨੂੰ ਪੁੱਤਰ ਦੀ ਦਾਤ ਬਖਸ਼ੋ, ਕਹਿੰਦੀ ਉਸ ਵੇਲੇ ਜਿਹੜਾ ਤੇਰੇ ਅੰਦਰੋਂ ਹੂਕ ਨਿਕਲਣੀ ਹੈ ਉਹ ਪਹੁੰਚਣੀ ਹੈ ਮਹਾਰਾਜ ਸਾਹਿਬ ਤੱਕ। ਅੱਖਰ ਮੈਂ ਬੋਲਾਂਗਾ ਤੇ ਤੂੰ ਮੇਰੇ ਕੋਲ ਖਲੋ ਕੇ ਸੁਣਨੇ ਆ, ਤੇ ਜਦੋਂ ਪੁੱਤਰ ਦਾ ਜ਼ਿਕਰ ਆਇਆ ਜਿਹੜਾ ਤੇਰੇ ਮਨ ਚੋਂ ਉਸ ਵੇਲੇ ਤਰਲਾ ਨਿਕਲਣਾ ਉਹ ਸਿੱਧਾ ਮਹਾਰਾਜ ਤੱਕ ਪਹੁੰਚ ਜਾਣਾ, ਇਸ ਕਰਕੇ ਤੂੰ ਮੇਰੇ ਕੋਲ ਆ। ਹੂਕ ਹੀ ਹੁੰਦੀ ਹੈ ਅੰਦਰ ਦੀ, ਅਰਦਾਸ ਦਾ ਅਰਥ ਹੀ ਹੁੰਦਾ ਆਪਣੇ ਦਿਲ ਦੀ ਹੂਕ ਮਹਾਰਾਜ ਤੱਕ ਪਹੁੰਚਾਉਣੀ ਹੈ। ਉਹ ਪੰਜਵੇਂ ਪਾਤਸ਼ਾਹ ਜੀ ਨੇ ਪਹੁੰਚਾਈ, ਪਰ ਕਿਉਂਕਿ ਪਰਖ ਚੱਲਦੀ ਪਈ ਹੈ ਪਹੁੰਚ ਰਿਹਾ ਚੌਥੇ ਪਾਤਸ਼ਾਹ ਜੀ ਤੱਕ ਸਾਰਾ ਕੁਝ, ਪਰ ਪਰਖ ਦੀ ਘੜੀ ਹੋਣ ਕਰਕੇ ਮਹਾਰਾਜ ਚੌਥੇ ਪਾਤਸ਼ਾਹ ਕੋਈ ਜਵਾਬ ਨਹੀਂ ਦੇ ਰਹੇ ਜੀ।
ਇਤਿਹਾਦਕ ਅਨੇਕ ਮਨ ਗਿਣਤੀ,
ਇਤਿਹਾਦਕ ਬਹੁਤ ਸਾਰੀਆਂ ਬੇਨਤੀਆਂ ਪੰਜਵੇਂ ਪਾਤਸ਼ਾਹ ਜੀ ਨੇ ਕੀਤੀਆਂ ਲਾਹੌਰ ਖੜਿਆ ਨੇ ਸਿੱਖ ਨੂੰ ਤੋਰਨ ਤੋਂ ਪਹਿਲਾਂ ਜੀ।
ਅੰਤਰਗਤੀ ਕਰਤ ਚਿਤ ਬੇਨਤੀ,
ਅੰਤਰਗਤੀ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਹੇ ਨੇ, ਅੰਤਰਾਤਮੇ ਚੌਥੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰ ਰਹੇ ਲਾਹੌਰ ਵਿੱਚ ਖਲੋਤੇ ਹੋਏ, ਕਿਉਂਕਿ ਜੇ ਗੋਂਦਾ ਭਾਈ ਗੋਂਦਾ ਕਾਬਲ 'ਚ ਬੈਠਾ ਸੱਤਵੇਂ ਪਾਤਸ਼ਾਹ ਜੀ ਦੇ ਚਰਨ ਕੀਰਤਪੁਰ ਬੈਠਿਆਂ ਦੇ ਫੜ ਸਕਦਾ, ਤੇ ਲਾਹੌਰ ਤੇ ਅੰਮ੍ਰਿਤਸਰ ਤੇ ਫਿਰ ਵੀ ਪੈਂਡਾ ਕੋਈ ਇੰਨਾ ਨਹੀਂ ਹੈਗਾ, ਕਿਉਂਕਿ ਅਰਦਾਸ ਵਾਸਤੇ ਦੂਰੀ ਕੋਈ ਮਹਾਨਤਾ ਨਹੀਂ ਰੱਖਦੀ। ਇੱਥੇ ਬੈਠੇ ਵੀ ਆਪਾਂ ਹਰਿਮੰਦਰ ਸਾਹਿਬ 'ਚ ਅਰਦਾਸ ਆਪਣੀ ਰੋਜ਼ ਪਹੁੰਚਾ ਸਕਦੇ ਹਾਂ, ਬਸ ਆਉਂਦਾ ਹੋਣਾ ਚਾਹੀਦਾ ਤਰੀਕਾ ਵੀ ਕਿਵੇਂ ਜਾਵੇਗੀ ਅਰਦਾਸ ਮੇਰੀ। ਤਰਲਾ ਲੈਣਾ ਆਉਂਦਾ ਹੋਵੇ, ਕਿਉਂਕਿ ਮੰਗਣ ਦਾ ਵੀ ਇੱਕ ਢੰਗ ਹੁੰਦਾ ਸਾਧ ਸੰਗਤ ਜੀ, ਇੱਕ ਤਰੀਕੇ ਨਾਲ ਮੰਗਿਆ ਜਾਂਦਾ ਔਰ ਇੱਕ ਸਮਾਂ ਵੀ ਹੁੰਦਾ। ਕਦੀ ਫਿਰ ਆਪਾਂ ਵਿਚਾਰਾਂਗੇ ਇਹ ਗੱਲ ਜੀ।
ਸਤਿਗੁਰ ਜਾਣਹਿ ਔਰ ਕੋ ਪ੍ਰੇਮ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਸਾਰਿਆਂ ਦੇ ਹਿਰਦੇ ਦਾ ਪ੍ਰੇਮ ਜਾਣਦੇ ਹੋ।
ਪ੍ਰੇਮ ਬਸੀ ਹੋਏ ਜਿਨ ਕੋ ਨੇਮ,
ਮਹਾਰਾਜ ਆਪ ਜੀ ਦਾ ਤੇ ਨੇਮ ਹੀ ਇਹ ਆ ਵੀ ਤੁਸੀਂ ਪ੍ਰੇਮ ਦੇ ਵੱਸ ਹੁੰਦੇ ਜੇ, ਤੁਹਾਡਾ ਤੇ ਨਿਯਮ ਹੀ ਇਹ ਹੈ ਜਿਹੜਾ ਪ੍ਰੇਮ ਕਰਦਾ ਤੁਸੀਂ ਉਹਦੇ ਵੱਸ ਵਿੱਚ ਹੋ ਜਾਂਦੇ ਆ। ਦਸਵੇਂ ਪਾਤਸ਼ਾਹ ਜੀ ਨੇ ਮੋਹਰ ਹੀ ਲਾ ਦਿੱਤੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਤੇ ਮਹਾਰਾਜ ਮੇਰੇ ਹਿਰਦੇ ਦਾ ਵੀ ਪ੍ਰੇਮ ਦੇਖੋ ਜੀ।
ਪਰਖ ਹੈ ਸੁਤ ਆਇਸ ਅਨੁਸਾਰੀ,
ਮਹਾਰਾਜ ਪਰ ਪਰਖ ਦੇ ਪਏ ਸੀ ਨਾ, ਮਹਾਰਾਜ ਪਰਖ ਦੇ ਪਏ ਸੀ ਭਈ ਇਹ ਸੁਤ ਆਇਸ ਅਨੁਸਾਰੀ ਵੀ ਇਹ ਪੁੱਤਰ ਸਾਡੀ ਆਗਿਆ ਚ ਹੈ ਕਿ ਨਹੀਂ, ਕਿਉਂਕਿ ਦੋਵਾਂ ਨੇ ਤੇ ਜਵਾਬ ਦੇ ਦਿੱਤਾ ਸੀ ਤੀਸਰੇ ਦੀ ਪਰਖ ਚੱਲਦੀ ਪਈ ਹੈ, ਇਸ ਕਰਕੇ ਪੰਜਵੇਂ ਪਾਤਸ਼ਾਹ ਤਰਲੇ ਲੈ ਰਹੇ ਨੇ, ਪਰ ਵਾਰ ਵਾਰ ਪ੍ਰੇਮ ਦਾ ਜ਼ਿਕਰ ਕਰਦੇ ਪਏ ਜਿਹਨੂੰ ਦਸਵੇਂ ਸਰੂਪ 'ਚ ਜਾ ਕੇ ਮਹਾਰਾਜ ਜੀ ਨੇ ਮੋਹਰ ਬੰਦ ਕੀਤਾ। ਇਹ ਨੌਵਾਂ ਸਰੂਪਾਂ 'ਚ ਜੋ ਪ੍ਰੇਮ ਦੱਸਿਆ ਸੱਚੇ ਪਾਤਸ਼ਾਹ ਜੀ ਨੇ, ਦਸਵੇਂ ਪਾਤਸ਼ਾਹ ਜੀ ਨੇ ਉਹਨੂੰ ਹੀ ਸੰਪੂਰਨ ਕੀਤਾ ਸੀ ਉਸ ਬਚਨ ਵਿੱਚ ਜੀ।
ਦੇਣ ਹੇਤ ਜਾਗੁਰਤਾ ਭਾਰੀ,
ਕਿਉਂ? ਕਿਉਂਕਿ ਜਗਤ ਦੀ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਪੰਜਵੇਂ ਪਾਤਸ਼ਾਹ ਜੀ ਨੂੰ ਚੌਥੇ ਪਾਤਸ਼ਾਹ ਜੀ ਨੇ। ਦੇਣ ਹੇਤ ਜਗ ਗੁਰਤਾ ਭਾਰੀ, ਕਹਿੰਦੇ ਬਹੁਤ ਭਾਰੀ ਜ਼ਿੰਮੇਵਾਰੀ ਹੈ, ਇਸ ਕਰਕੇ ਪਰਖ ਵੀ ਭਾਰੀ ਚੱਲਦੀ ਪਈ ਜੀ।
ਲਾਹੌਰ ਤੇ ਲੈ ਕਰ ਅਰਦਾਸ,
ਕਹਿੰਦੇ ਫਿਰ ਤੋਰਿਆ ਲਾਹੌਰੋਂ ਮਹਾਰਾਜ ਜੀ ਨੇ ਉਸ ਸਿੱਖ ਨੂੰ, ਉਹ ਪੰਜਵੇਂ ਪਾਤਸ਼ਾਹ ਜੀ ਦੀ ਅਰਦਾਸ ਉਹ ਚਿੱਠੀ ਲੈ ਕੇ ਤੀਸਰੀ ਵਾਰ ਲਾਹੌਰ ਤੋਂ ਤੁਰਿਆ ਜੀ।
ਗਮਨਿਓ ਸਿੱਖ ਧਰੇ ਗੁਰ ਆਸ,
ਕਹਿੰਦੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਆਸ ਲੈ ਕੇ ਤੇ ਹੁਣ ਸਿੱਖ ਵੀ ਤੁਰਿਆ ਆਉਂਦਾ ਹੋ।
ਮਗ ਉਲੰਘ ਸਗਰੋ ਕਰਮ ਕਰ,
ਕਹਿੰਦੇ ਹੌਲੀ ਹੌਲੀ ਕਰਕੇ ਸਾਰਾ ਰਸਤਾ ਪਾਰ ਕੀਤਾ ਜੀ।
ਮਿਲੋ ਹਜੂਰ ਸਮੋ ਸੋ ਵਿਚਾਰ ਕੇ,
ਹੁਣ ਮਨ ਚ ਸੋਚ ਲਿਆ ਵੀ ਹੁਣ ਸਮਾਂ ਵਿਚਾਰ ਕੇ ਮਹਾਰਾਜ ਜੀ ਦੇ ਦਰਬਾਰ ਚ ਪਹੁੰਚਣਾ, ਜਦੋਂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਵੇਗਾ ਉਸ ਵੇਲੇ ਪ੍ਰਵੇਸ਼ ਕਰਨਾ ਹੈ।
ਜਬ ਦਿਨ ਜਾਮ ਰਹੇ ਤਬ ਆਏ,
ਕਹਿੰਦੇ ਨੇ ਉਹਨੇ ਸਮਾਂ ਪਿੱਛੇ ਬਤੀਤ ਕਰਕੇ ਤੇ ਇਸ ਤਰੀਕੇ ਨਾਲ ਸ਼ਹਿਰ ਚ ਵੜਿਆ ਵੀ ਜਦੋਂ ਇੱਕ ਪਹਿਰ ਦਿਨ ਛਿਪਣ ਵਾਲਾ ਸੀ, ਪਤਾ ਸੀ ਵੀ ਸ਼ਾਮ ਦਾ ਦੀਵਾਨ ਹੁਣ ਚੱਲਦਾ ਹੋਵੇਗਾ।
ਆਪ ਬਚਾਏ,
ਆਪਣੇ ਆਪ ਨੂੰ ਬਚਾ ਵੀ ਰਿਹਾ ਵੀ ਪਿਰਥੀ ਚਾਂਦਨਾ ਦੇਖ ਲਵੇ, ਪੂਰੀ ਸਾਵਧਾਨੀ ਨਾਲ ਚਾਰ ਚ ਫੇਰੇ ਧਿਆਨ ਰੱਖਦਾ ਹੋਇਆ ਸ਼ਹਿਰ ਚ ਵੜਿਆ ਉਹ।
ਸਤਿਗੁਰ ਜਹਾਂ ਦੀਵਾਨ ਲਗਾਏ,
ਜਿੱਥੇ ਚੌਥੇ ਪਾਤਸ਼ਾਹ ਜੀ ਨੇ ਦੀਵਾਨ ਸ਼ਾਮ ਦਾ ਲਗਾਇਆ ਹੋਇਆ ਸੀ,
ਪ੍ਰਵੇਸ਼ਿਓ ਤਹਾਂ ਅਚਾਨਕ ਜਾਏ,
ਅਚਾਨਕ ਜਾ ਕੇ ਇਕਦਮ ਸਿੱਖ ਨੇ ਉੱਥੇ ਪ੍ਰਵੇਸ਼ ਕਰ ਦਿੱਤਾ ਜੀ।
ਹੱਥ ਜੋੜ ਬੰਦਨ ਕੋਠਾਨੀ,
ਇਹ ਛੇਤੀ ਜਾ ਕੇ ਮਹਾਰਾਜ ਦੇ ਚਰਨਾਂ ਚ ਪਹੁੰਚ ਗਿਆ, ਹੱਥ ਜੋੜ ਕੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਜੀ।
ਹੁਣ ਸੰਗਤ ਕੀ ਨਮੋ ਬਖਾਨੀ,
ਤੇ ਫਿਰ ਮਹਾਰਾਜ ਜੀ ਦਾ ਮੱਥਾ, ਸੰਗਤ ਦੀ ਨਮਸਕਾਰ ਲਾਹੌਰ ਵਾਲੀ ਦੀ, ਫਿਰ ਮੱਥਾ ਟੇਕਿਆ, ਆਖਿਆ ਮਹਾਰਾਜ ਇਹ ਉਹਨਾਂ ਦਾ ਮੱਥਾ ਜੇ।
ਕਰ ਪਰ ਧਰ ਅਰਦਾਸ ਅਗਾਰੀ,
ਤੇ ਫਿਰ ਉਹ ਕੱਢ ਕੇ ਚਿੱਠੀ ਤੇ ਆਪਣੇ ਹੱਥ ਉੱਤੇ ਰੱਖੀ ਤੇ ਮਹਾਰਾਜ ਜੀ ਦੇ ਅੱਗੇ ਕਰ ਦਿੱਤੀ ਆਉਂ ਜੀ।
ਸ੍ਰੀ ਅਰਜਨ ਕੀ ਅਰਜ ਉਚਾਰੀ,
ਦੱਸ ਦਿੱਤਾ ਵੀ ਤੁਹਾਡੇ ਸਭ ਤੋਂ ਛੋਟੇ ਸਾਹਿਬਜ਼ਾਦੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅਰਜ ਹੈ ਸੱਚੇ ਪਾਤਸ਼ਾਹ, ਇਹ ਲੈ ਕੇ ਮੈਂ ਆਇਆ ਹਾਂ।
ਸੁਣ ਸ੍ਰੀ ਰਾਮਦਾਸ ਨੇ ਲੀਨ,
ਕਹਿੰਦੇ ਸੁਣ ਕੇ ਸਿੱਖ ਦੀ ਬੇਨਤੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਪੱਤਰਿਕਾ ਫੜ ਲਈ ਜੀ।
ਖੋਲ ਪੱਤਰਿਕਾ ਦੇਖਣ ਕੀ,
ਖੋਲ ਕੇ ਸੱਚੇ ਪਾਤਸ਼ਾਹ ਜੀ ਨੇ ਸਾਰੀ ਪੱਤਰਿਕਾ ਦੇਖੀ, ਪੜਿਆ ਮਹਾਰਾਜ ਚੌਥੇ ਪਾਤਸ਼ਾਹ ਜੀ। ਜੀ ਨੇ
ਮਹਦ ਪ੍ਰੇਮ ਤੇ ਦਰਸ਼ਨ ਚਾਹੋ
ਕੀ ਲਿਖਿਆ ਸੀ ਬਹੁਤ ਵੱਡੇ ਪ੍ਰੇਮ ਨਾਲ ਸਿਰਫ ਦਰਸ਼ਨਾਂ ਦੀ ਮੰਗ ਕੀਤੀ ਗਈ ਸੀ ਮਹਾਰਾਜ ਮੈਨੂੰ ਦਰਸ਼ਨ ਬਖਸ਼ੋ ਮੈਨੂੰ ਦਰਸ਼ਨ ਬਖਸ਼ੋ
ਨਹੀਂ ਸ਼ਾਂਤ ਨੇ ਸਭਾ ਸਰਮਾਹੋ
ਮਹਾਰਾਜ ਦਿਨ ਰਾਤ ਮੇਰਾ ਸ਼ਾਂਤੀ ਨਾਲ ਨੀ ਬਤੀਤ ਹੋ ਰਿਹਾ ਬਿਨਾਂ ਦਰਸ਼ਨਾਂ ਤੋਂ ਬਾਬਾ ਫਰੀਦ ਜੀ ਕਹਿੰਦੇ ਨਾ ਭੇਜੋ ਸਜੋ ਕੰਬਲੀ ਅਰਸਾ ਅੱਲਾਹ ਵਰਸਾ ਮੇਹ ਜਾਏ ਮਿਲਾ ਤੈਨੂੰ ਸੱਜਣਾ ਕਹਿੰਦੇ ਕੋਈ ਨੀ ਭਾਈ ਜੋ ਮਰਜ਼ੀ ਭਾਵੇਂ ਇੱਕੋ ਹੀ ਕੰਬਲ ਹੈ ਉਹ ਵੀ ਭੇਜ ਜਾਵੇ ਤੇ ਠੋਠੋਰੀ ਕਰਦਾ ਮੁੜ ਕੇ ਮੈਂ ਸਾਰੀ ਦਿਨ ਰਾਤ ਬਤੀਤ ਕਰਾਂ ਪਰ ਮੈਂ ਦਰਸ਼ਨ ਕਰਨ ਜਾਣਾ ਹੀ ਜਾਣਾ ਇਹ ਬਾਬਾ ਫਰੀਦ ਜੀ ਦੇ ਨੇ ਬਸ ਇਹੀ ਮਨ ਦੀ ਬੇਬਲਤਾ ਪੰਜਵੇਂ ਪਾਤਸ਼ਾਹ ਜੀ ਦੀ ਚਿੱਠੀ ਵਿੱਚ ਸੀ ਚੌਥੇ ਪਾਤਸ਼ਾਹ ਜੀ ਨੇ ਪੜ੍ਹ ਲਈ ਜੀ
ਮਿਲ ਮੇਰੇ ਪ੍ਰੀਤਮ ਜੀਓ ਤੁਦ ਬਿਨ ਖਰੀ ਨਮਾਣੀ ਮੈਂ ਨੈਣੀ ਨੀਂਦ ਨ ਆਵੈ ਜੀਓ ਭਾਵੈ ਅੰਨ ਨਾ ਪਾਣੀ ਮਿਲ ਮੇਰੇ ਪ੍ਰੀਤਮ ਜੀਓ
ਇਹ ਅੰਦਰ ਦੀ ਬੇਵਲਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਸਤਸੰਗ ਜੀ ਪਵਿੱਤਰ ਬਾਣੀ ਦੀਆਂ ਪੰਕਤੀਆਂ ਨੇ ਮਹਾਰਾਜ ਮਿਲੋ ਦਿਓ ਦਰਸ਼ਨ ਮੈਨੂੰ ਅੰਨ ਪਾਣੀ ਨਹੀਂ ਪਾਉਂਦਾ ਨੀਂਦ ਨਹੀਂ ਆਉਂਦੀ ਜੋ ਕੁਝ ਮਹਾਰਾਜ ਜੀ ਨੇ ਇੱਥੇ ਲਿਖਿਆ ਸ਼ਬਦ ਹਜ਼ਾਰੇ ਦੀਆਂ ਪੌੜੀਆਂ 'ਚ ਬਹੁਤ ਥਾਵਾਂ 'ਤੇ ਐਸੇ ਸ਼ਬਦ ਐਸੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਚ ਸਿੱਖਾਂ ਦੇ ਹਿਰਦੇ ਦੀ ਬੇਬਲਤਾ ਮਹਾਰਾਜ ਜੀ ਦੇ ਆਪਣੇ ਅੰਦਰ ਦਾ ਪ੍ਰੇਮ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਆਪਾਂ ਦਰਸ਼ਨ ਕਰ ਸਕਦੇ ਹਾਂ
ਪ੍ਰੇਮ ਮਹਾ ਤੇ ਵਿਆਕੁਲ ਹੋਵਾ
ਕਹਿੰਦੇ ਬਹੁ ਮਹਾਰਾਜ ਨੇ ਪੜ੍ਹ ਲਿਆ ਵੀ ਬਹੁਤੇ ਪ੍ਰੇਮ ਨਾਲ ਅਸਲ ਵਿੱਚ ਵਿਆਕੁਲ ਹੋ ਰਹੇ ਹਨ
ਹਮਰੇ ਬਿਰਹਾ ਤੁਰ ਸੁੱਤ ਜੋਵਾ
ਸਾਡੇ ਵਿਛੋੜੇ ਨੇ ਸਾਡੇ ਪੁੱਤਰ ਦੀ ਇਹ ਹਾਲਤ ਕਰ ਦਿੱਤੀ ਪੜ੍ਹ ਲਿਆ ਚੌਥੇ ਪਾਤਸ਼ਾਹ ਜੀ ਨੇ
ਜਾਣ ਦਸ਼ਾ ਲੋਚਣ ਭਰਿਆ
ਕਹਿੰਦੇ ਮਹਾਰਾਜ ਚੌਥੇ ਪਾਤਸ਼ਾਹ ਜੀ ਪਰਖੀ ਕਰਦੇ ਪਏ ਸੀ ਉਵੇਂ ਤਾਂ ਪ੍ਰੇਮ ਪਹੁੰਚ ਰਿਹਾ ਸੀ ਉਹ ਚਿੱਠੀ ਦੇਖ ਕੇ ਤੇ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਨੇਤਰਾਂ 'ਚ ਪ੍ਰੇਮ ਦਾ ਜਲ ਆਇਆ ਕੋਈ ਦੁੱਖ ਦਾ ਪਾਣੀ ਨਹੀਂ ਇਹ ਪ੍ਰੇਮ ਦਾ ਸਤਸੰਗ ਜੀ ਹੁੰਦਾ ਬਰਾਗ ਦਾ ਜਿਹਨੂੰ ਕਹਿੰਦੇ ਨੇ
ਰੁਕਿਓ ਕੰਠ ਨਹਿ ਬੋਲਿਓ ਜਾਏ
ਕਹਿੰਦੇ ਥੋੜੀ ਦੇਰ ਲਈ ਚੌਥੇ ਪਾਤਸ਼ਾਹ ਜੀ ਕੁਝ ਬੋਲੇ ਨਹੀਂ ਹਨ
ਪੁੱਤਰਨ ਵਿਖੇ ਟੇਕ ਇਨ ਰੱਖੀ
ਕਹਿੰਦੇ ਨੇ ਮਨ 'ਚ ਵਿਚਾਰ ਕੀਤੀ ਵੀ ਤਿੰਨਾਂ ਪੁੱਤਰਾਂ ਵਿੱਚੋਂ ਆਹਾ ਹੈ ਸਾਡਾ ਸਭ ਤੋਂ ਛੋਟਾ ਸਾਹਿਬਜ਼ਾਦਾ ਜਿਹਨੇ ਭਾਈ ਇਹ ਰੱਖ ਲਈ ਹੈ
ਰਹਿ ਆਏ ਸਮਹਿ ਦਰਸ਼ਨ ਕਾਂਖੀ
ਕਿਉਂਕਿ ਸਾਡੀ ਆਗਿਆ 'ਚ ਨੇ ਦਰਸ਼ਨਾਂ ਦੀ ਇੰਨੀ ਖਿੱਚ ਹੈ ਪਰ ਬਿਨਾਂ ਆਗਿਆ ਤੋਂ ਆਏ ਨਹੀਂ ਬਿਨਾਂ ਸਾਡੀ ਆਗਿਆ ਤੋਂ ਉਹਨਾਂ ਨੇ ਇੰਨਾ ਹੌਸਲਾ ਨਹੀਂ ਕੀਤਾ ਵੀ ਵਾਪਸ ਆਣ ਕੇ ਮੱਥਾ ਹੀ ਟੇਕ ਜਾਵਾਂ
ਸਰਬ ਸਹਾਰਤ ਗੁਰਤਾ ਭਾਰ
ਕਹਿੰਦੇ ਪਤਾ ਲੱਗ ਗਿਆ ਵੀ ਹਾਂ ਇਹ ਗੁਰਤਾ ਗੱਦੀ ਦੇ ਸਾਰੇ ਭਾਰ ਨੂੰ ਸਾਰੇ ਜ਼ਿੰਮੇਵਾਰੀ ਨੂੰ ਸਹਾਰ ਲੈਣਗੇ
ਅਜਰ ਅਜਰ ਹੈ ਗੋ ਨਹਿ ਹੰਕਾਰ
ਬਿਲਕੁਲ ਹੰਕਾਰ ਨਹੀਂ ਕਰਨਗੇ ਅਜਰ ਸ਼ਕਤੀ ਨੂੰ ਜਰ ਜਾਣਗੇ ਅਜਰ ਦਾ ਜਰਨਾ ਹੁੰਦਾ ਸਤਸੰਗ ਜੀ ਆਤਮਕ ਬਲ ਨੂੰ ਜਰਨਾ ਜਿਹੜਾ ਜਿਹੜਾ ਅੰਦਰੂਨੀ ਬਲ ਆਉਂਦਾ ਨਾ ਜਿਸ ਨਾਲ ਬਚਨ ਪੂਰੇ ਹੁੰਦੇ ਜਿਸ ਨਾਲ ਸਾਰਾ ਗਿਆਨ ਹੁੰਦਾ ਤਿੰਨਾਂ ਲੋਕਾਂ 'ਚ ਕੀ ਹੋ ਰਿਹਾ ਉਸ ਸ਼ਕਤੀ ਨੂੰ ਜਰਨਾ ਬਹੁਤ ਔਖਾ ਲੋਕ ਤਾਕਤ ਤਾਂ ਦੁਨਿਆਵੀ ਨਹੀਂ ਜਰ ਸਕਦੇ ਜੀ ਬੰਦਾ ਕੁਰਸੀ 'ਤੇ ਬੈਠਾ ਹੁੰਦਾ ਤਾਂ ਕਿੱਦਾਂ ਫੂਕਾਂ ਮਾਰਦਾ ਉਹਨੂੰ ਪਤਾ ਮੇਰੀ ਚੱਲਦੀ ਅੱਜ ਕੱਲ੍ਹ ਉਹ ਤਾਕਤ ਨਹੀਂ ਲੋਕਾਂ ਕੋਲੋਂ ਜਰੀ ਜਾਂਦੀ ਕਿਸੇ ਕੋਲ ਧਨ ਦੀ ਤਾਕਤ ਹੋਵੇ ਚਾਰ ਬੰਦਿਆਂ ਦੀ ਫੌਜ ਦੀ ਤਾਕਤ ਹੋਵੇ ਕੋਈ ਜਰਦਾ ਦੱਸੋ ਅਤੇ ਜਿਹੜੀ ਅੰਦਰਲੀ ਤਾਕਤ ਹੈ ਤਾਂ ਬਹੁਤ ਕਠਿਨ ਜਰਨੀ ਹੈ ਕਿਉਂ ਕਿਉਂਕਿ ਇਹ ਸਭ ਤਾਕਤਾਂ ਤੋਂ ਉੱਪਰ ਹੈ ਜੋ ਸੋਚ ਵੀ ਨਹੀਂ ਆਪਾਂ ਸਕਦੇ ਉਹ ਵੀ ਕਰਨ ਦੀ ਸਮਰੱਥਾ ਹੁੰਦੀ ਆਤਮਕ ਬਲ ਵਾਲਿਆਂ 'ਚ ਅਤੇ ਇਹਨੂੰ ਜਰਨਾ ਮਹਾਰਾਜ ਚੌਥੇ ਪਾਤਸ਼ਾਹ ਨੇ ਸੋਚ ਲਿਆ ਵੀ ਇਹਨਾਂ ਦੇ ਮਨ 'ਚ ਹੰਕਾਰ ਨਹੀਂ ਇਹ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਸਮਰੱਥ ਹੋ ਗਏ ਨੇ ਇਹ ਅਜਰ ਸ਼ਕਤੀ ਨੂੰ ਜ਼ਰੂਰ ਆਪਣੇ ਅੰਦਰ ਜਰ ਕੇ ਰੱਖਣਗੇ ਜਾਰੀ ਲਿਆ ਸੀ ਮਹਾਰਾਜ ਤੱਤੀ ਤਵੀ 'ਤੇ ਬੈਠੇ ਅਤੇ ਫਿਰ ਵੀ ਕੋਈ ਬਚਨ ਨਹੀਂ ਸੀ ਕੱਢਿਆ ਨਹੀਂ ਤਾਂ ਬਚਨ ਕਰਕੇ ਹੇਠਲੀ ਉੱਤੇ ਕਰ ਸਕਦੇ ਮਹਾਰਾਜ ਇੰਨੇ ਸਮਰੱਥ ਪਰ ਇੰਨਾ ਜੇਰਾ ਸੀਸ 'ਤੇ ਤੱਤਾ ਰੇਤਾ ਪੈ ਰਿਹਾ ਪਰ ਫਿਰ ਵੀ ਕਹਿ ਰਹੇ ਤੇਰਾ ਕੀ ਆ ਮਿੱਠਾ ਲੱਗਾ ਇਹ ਚੌਥੇ ਪਾਤਸ਼ਾਹ ਜੀ ਨੇ ਜਾਣ ਲਿਆ ਵੀ ਹੁਣ ਇਹ ਸਮਰੱਥ ਹਨ
ਰਾਖੀ ਸੋਡ ਬੰਸ ਵਡਿਆਈ
ਸੋਡੀਆਂ ਦੀ ਬੰਸ ਦੀ ਵਡਿਆਈ ਸਾਡੇ ਤਿੰਨਾਂ ਬੱਚਿਆਂ ਵਿੱਚੋਂ ਇਹਨਾਂ ਨੇ ਰੱਖ ਲਈ ਹੈ ਇਹ ਚੌਥੇ ਪਾਤਸ਼ਾਹ ਜੀ ਨੇ ਜਾਣ ਲਿਆ ਜੀ
ਨਹਿ ਜਾਣ ਦੀਨਸ ਕਿਸ ਥਾਂ
ਕਹਿੰਦੇ ਇਹ ਕਿਤੇ ਹੋਰ ਜਾਣ ਨਹੀਂ ਦੇਣਗੇ ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਪੂਰਾ ਕਰਨਗੇ
ਤੁਕਾਂ ਸ਼ਬਦ ਕੀ ਰੁਚਰ ਬਣਾਏ
ਬਹੁਤ ਸੁੰਦਰ ਤੁਕਾਂ ਬਣਾਈਆਂ ਨੇ ਸ਼ਬਦ ਦੀਆਂ ਸੁੰਦਰ ਪੰਕਤੀਆਂ ਸਨ ਜਦੋਂ ਪੜ੍ਹੀਆਂ ਚੌਥੇ ਪਾਤਸ਼ਾਹ ਜੀ ਨੇ
ਬਾਣੀ ਰਚਹਿ ਨਰਨ ਗਤ ਦਾ
ਪਤਾ ਲੱਗ ਗਿਆ ਕਿ ਬਾਣੀ ਰਚਣਗੇ ਬਹੁਤ ਮਨੁੱਖਾਂ ਦੀ ਗਤ ਕਰਨ ਵਾਲੀ ਗਤੀ ਕਲਿਆਣ ਭਲਾ ਕਰਨ ਵਾਲੀ ਬਾਣੀ ਰਚਣਗੇ ਇਹ
ਹਮਰੀ ਆਗਿਆ ਬੰਧਨ ਮਾਹੀ
ਕਹਿੰਦੇ ਸਾਡੀ ਆਗਿਆ ਦੇ ਬੰਧਨ ਵਿੱਚ ਹਨ
ਰਹਿਓ ਸਥਿਤ ਮੇਟੀ ਜਿਸ ਨਾਹੀ
ਜਿਹੜੇ ਸਾਡੀ ਆਗਿਆ ਦੇ ਬੰਧਨ ਵਿੱਚ ਐਨ ਖੜੇ ਰਹੇ ਨੇ ਮੇਟੀ ਨੀ ਸਾਡੀ ਆਗਿਆ ਆਪਣੀ ਮਰਜ਼ੀ ਨਾਲ ਵਾਪਸ ਨਹੀਂ ਆਏ ਤਰਲੇ ਲਈ ਜਾ ਰਹੇ ਨੇ ਲੇਕਿਨ ਮਰਜ਼ੀ ਨਹੀਂ ਕੀਤੀ
ਪ੍ਰੇਮ ਵਿਖੇ ਬੇਹਬਲ ਹੋਏ ਰਹੇ
ਬਹੁਤ ਜ਼ਿਆਦਾ ਪ੍ਰੇਮ ਵਿੱਚ ਬੇਹਬਲ ਹੋਇਆ ਹੋਇਆ ਮਨ
ਅਤ ਪ੍ਰਸੰਨ ਮਨ ਬਚਨ ਤਬ ਕਹੇ
ਕਹਿੰਦੇ ਬਹੁਤ ਪ੍ਰਸੰਨ ਹੋ ਕੇ ਚੌਥੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਫਿਰ ਏਦਾਂ ਬਚਨ ਕੀਤਾ
ਦੇਖੋ ਭਾਈ ਬਿਰਧ ਸੋਤੇ ਅਰਜਨ
ਭਾਈ ਬਿਰਧ ਅਰਥ ਬਾਬਾ ਬੁੱਢਾ ਜੀ ਉਸੇ ਵੇਲੇ ਹਰਵਾਜ ਮਾਰੀ ਚੌਥੇ ਪਾਤਸ਼ਾਹ ਜੀ ਨੇ ਆਖਿਆ ਬਾਬਾ ਬੁੱਢਾ ਜੀ ਆਓ ਆ ਵੇਖੋ ਆ ਵੇਖੋ ਕੀ ਚਿੱਠੀ ਕਿੰਨੀ ਪਿਆਰ ਵਾਲੀ ਲਿਖ ਕੇ ਭੇਜੀ ਲਾਹੌਰ ਤੋਂ।
ਪ੍ਰੇਮ ਵਿਖੇ ਲਿਖੇ ਆਪਣੀ ਅਰਜਨ,
ਕਹਿੰਦੇ ਆਪਣੀ ਅਰਜੀ ਭੇਜੀ ਉਹਨਾਂ ਨੇ ਪ੍ਰੇਮ ਵਿਚ। ਆ ਦੇਖੋ ਬਾਬਾ ਬੁੱਢਾ ਜੀ ਆਣ ਕੇ ਉੱਠ ਕੇ ਦੇਖੋ।
ਪਠੀ ਇਹਾ ਸੋ ਪਠੀ ਬਣਾਏ,
ਕਹਿੰਦੇ ਨੇ ਆ ਜਿਹੜੀ ਇੱਥੇ ਭੇਜੀ ਆ ਅਸੀਂ ਪੜ੍ਹ ਕੇ ਦੇਖੀ ਆ ਬਾਬਾ ਬੁੱਢਾ ਜੀ, ਤੁਸੀਂ ਵੀ ਪੜ੍ਹ ਕੇ ਦੇਖੋ।
ਤੁਕਾ ਸ਼ਬਦ ਕੀ ਸੁੰਦਰ ਭਾਏ,
ਬਹੁਤ ਸੁੰਦਰ ਸ਼ਬਦ ਦੀਆਂ ਪੰਕਤੀਆਂ ਲਿਖੀਆਂ ਹਨ, ਉਚਾਰੀਆਂ ਹਨ।
ਕਿਰ ਹੋਇਓ ਲਾਹੌਰੀ ਪਠਾਇਓ,
ਕਿਉਂਕਿ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਲਾਹੌਰ ਭੇਜਿਆ ਹੋਇਆ। ਅਸੀਂ
ਲਈ ਨਾ ਹਮ ਸੁਦ ਚਿਤ ਅਕੁਲਾਇਓ,
ਕਹਿੰਦੇ ਅਸੀਂ ਖਬਰ ਨੀ ਲਈ, ਆਗਿਆ ਨੀ ਦਿੱਤੀ ਆਉਣ ਦੀ, ਇਸ ਕਰਕੇ ਉਹਨਾਂ ਦਾ ਚਿੱਤ ਵਿਆਕਲ ਹੋਇਆ ਹੋਇਆ ਹੈ।
ਅਬ ਤਹ ਤੁਮਰੋ ਪਹੁੰਚਣ ਬਣੇ,
ਤੇ ਹੁਣ ਕਹਿੰਦੇ ਨੇ ਬਾਬਾ ਬੁੱਢਾ ਜੀ ਤੁਹਾਡਾ ਜਾਣਾ ਬਣਦਾ ਲਾਹੌਰ, ਜਾਓ ਲੈ ਕੇ ਆਓ ਉਹਨਾਂ ਨੂੰ ਉਥੋਂ।
ਆਨੁਹ ਤਨਹਿ ਪ੍ਰੇਮ ਮਨ ਸਨ,
ਜਿਹਨਾਂ ਦਾ ਮਨ ਪ੍ਰੇਮ ਵਿਚ ਭੇਜਿਆ ਪਿਆ, ਬਾਬਾ ਬੁੱਢਾ ਜੀ ਆਪ ਜਾ ਕੇ ਲੈ ਕੇ ਆਓ ਸਾਡੇ ਛੋਟੇ ਸਾਹਿਬਜ਼ਾਦੇ ਨੂੰ।
ਸੁਣ ਸਤਿਗੁਰ ਤੇ ਤਾ ਬਿਰਧ ਭਾਈ,
ਕਹਿੰਦੇ ਸੁਣ ਕੇ ਮਹਾਰਾਜ ਜੀ ਤੋਂ ਬਾਬਾ ਬੁੱਢਾ ਜੀ ਉੱਠ ਕੇ ਆ ਗਏ, ਹੱਥ ਜੋੜੇ, ਏਦਾਂ ਕਹਿਣ ਲੱਗੇ ਬਾਬਾ ਬੁੱਢਾ ਜੀ,
ਮੇਰੀ ਅਰਜਨ ਕੀ ਬਹੁ ਵਡਿਆਈ,
ਬਹੁਤ ਵਡਿਆਈ ਕੀਤੀ ਚੌਥੇ ਪਾਤਸ਼ਾਹ ਜੀ ਦੇ ਸਾਹਮਣੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ।
ਲੱਗਿਓ ਸਰਾਹਨ ਸ਼ੀਲ ਬਸਾਲਾ,
ਕਿਉਂਕਿ ਗੁਰੂ ਸਾਹਿਬ ਜੀ ਦਾ ਰੁੱਖ ਦੇਖ ਕੇ ਜਿਹੜੇ ਵੱਡੇ ਪੁਰਸ਼ ਹੁੰਦੇ ਨਾ ਜੀ, ਮਹਾਰਾਜ ਜੀ ਦਾ ਰੁੱਖ ਦੇਖ ਕੇ ਬਚਨ ਕਰਦੇ ਹੈ। ਮਹਾਰਾਜ ਜੀ ਦਾ ਰੁੱਖ ਦੇਖ ਲਿਆ ਤੇ ਹੁਣ ਬਾਬਾ ਬੁੱਢਾ ਜੀ ਪੰਜਵੇਂ ਪਾਤਸ਼ਾਹ ਜੀ ਦੀ ਬਹੁਤ ਸਿਫਤ ਕਰਨ ਲੱਗੇ ਹਨ।
ਲੇਸ਼ ਅਹੰਕਾਰ ਨਹੀਂ ਕਿਸ ਕਾਲ,
ਕੀ ਕਹਿਣ ਲੱਗੇ, ਕਹਿਣ ਲੱਗੇ ਮਹਾਰਾਜ ਤੁਹਾਡੇ ਤਿੰਨਾਂ ਸਾਹਿਬਜ਼ਾਦਿਆਂ ਚੋਂ ਲੇਸ ਮਾਤਰ ਹੰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚ ਨਹੀਂ ਹੈਗਾ ਜੀ।
ਰਾਵਰ ਕੀ ਆਏ ਸਕੋ ਪਾਏ,
ਆਖਿਆ ਮਹਾਰਾਜ ਦੇਖੋ ਆਪ ਜੀ ਦੀ ਆਗਿਆ ਦੇ ਬੰਧਨ ਵਿੱਚ ਰਹੇ ਹਨ।
ਹੋਤ ਪ੍ਰਾਤ ਕੇ ਲਾਹੌਰ ਜਾਏ,
ਤੇ ਮਹਾਰਾਜ ਹੁਣ ਤੁਸੀਂ ਹੁਕਮ ਕਰਤਾ ਸਵੇਰੇ ਹੀ ਮੈਂ ਜਾਵਾਂਗਾ ਉਹਨਾਂ ਨੂੰ ਲੈਣ ਵਾਸਤੇ ਲਾਹੌਰ।
ਮੈਂ ਆਨਹੋਗੋ ਅੰਮ੍ਰਿਤਸਰ,
ਮੈਂ ਲੈ ਕੇ ਆਵਾਂਗਾ ਮਹਾਰਾਜ ਜੀ ਉਹਨਾਂ ਨੂੰ ਅੰਮ੍ਰਿਤਸਰ ਵਿੱਚ, ਤੁਹਾਡੀ ਆਗਿਆ ਹੋ ਗਈ ਤੇ ਹੁਣ ਮੈਂ ਕੱਲ ਸਵੇਰੇ ਚਲਿਆ ਜਾਵਾਂਗਾ।
ਜਿਨ ਕੇ ਅਤੀ ਲਾਲਸਾ ਔਰ ਮੈਂ,
ਮਹਾਰਾਜ ਜਿਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਇੰਨੀ ਲਾਲਸਾ, ਮੈਂ ਉਹਨਾਂ ਨੂੰ ਲਿਆਵਾਂਗਾ ਆਪ ਜੀ ਦੇ ਦਰਸ਼ਨ ਕਰ ਲੈਣ।
ਇਮ ਕਹਿ ਸੁਣ ਕੇ ਨਿਸਾ ਬਤਾਈ,
ਇਉਂ ਕਹਿ ਸੁਣ ਕੇ ਦੀਵਾਨਾਂ ਦੀ ਸਮਾਪਤੀ ਕੀਤੀ, ਉਹ ਰਾਤ ਬਤੀਤ ਕੀਤੀ ਜੀ।
ਜਦ ਤਾਂ ਪਾਇਓ ਮਗ ਬੁੱਢਾ ਭਾਈ,
ਅੰਮ੍ਰਿਤ ਵੇਲਾ ਹੀ ਹੋਇਆ ਅਗਲੇ ਦਿਨ ਦਾ, ਤੇ ਬਾਬਾ ਬੁੱਢਾ ਜੀ ਚੱਲ ਪਏ ਲਾਹੌਰ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈਣ ਵਾਸਤੇ।
ਇੱਕ ਨਿਸ਼ਾ ਬਸ ਕੇ ਪੁਰ ਗਏ,
ਕਹਿੰਦੇ ਨੇ ਇੱਕ ਰਾਤ ਰਸਤੇ ਚ ਵਸ ਕੇ ਤੇ ਲਾਹੌਰ ਪਹੁੰਚ ਗਏ ਜੀ।
ਧਰਮਸ਼ਾਲਾ ਮੈਂ ਪ੍ਰਾਪਤ ਪਇਓ,
ਤੇ ਉਹ ਚਲੇ ਗਏ ਧਰਮਸ਼ਾਲਾ ਵਿੱਚ ਜਿੱਥੇ ਚੌਥੇ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਤੇ ਪੰਜਵੇਂ ਪਾਤਸ਼ਾਹ ਜੀ ਇਸ ਵੇਲੇ ਸੁਭਾਇਮਾਨ ਹਨ।
ਦੇਖ ਇਸੇ ਸਿੱਖ ਜੋ ਸਮਦਾਈ,
ਕਹਿੰਦੇ ਬਾਬਾ ਬੁੱਢਾ ਜੀ ਤੁਰੇ ਆਉਂਦੇ ਸਨ ਤੇ ਪੰਜਵੇਂ ਪਾਤਸ਼ਾਹ ਜੀ ਕੋਲ ਬਹੁਤ ਸਾਰੀ ਸੰਗਤ ਬੈਠੀ ਸੀ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਤੇ ਸੰਗਤ ਨੇ ਜਦੋਂ ਵੇਖਿਆ ਕਿ ਬਾਬਾ ਬੁੱਢਾ ਜੀ ਚੱਲੇ ਆਉਂਦੇ ਹਨ,
ਸ੍ਰੀ ਅਰਜਨ ਜੋਤ ਉੱਠ ਅਗਵਾਈ,
ਮਹਾਰਾਜ ਦੇ ਸਮੇਤ ਸਾਰੀਆਂ ਸੰਗਤਾਂ ਉੱਠ ਕੇ ਖੜੀਆਂ ਹੋ ਗਈਆਂ ਬਾਬਾ ਬੁੱਢਾ ਜੀ ਨੂੰ ਆਉਂਦਿਆਂ ਦੇਖ ਕੇ।
ਬੰਧਨ ਕਰੀ ਪਰਸਪਰ ਮਿਲੇ,
ਪਰਸਪਰ ਦਾ ਅਰਥ ਹੁੰਦਾ ਦੋਨਾਂ ਪਾਸਿਆਂ ਤੋਂ, ਬਾਬਾ ਬੁੱਢਾ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਬੰਦਨਾ ਕੀਤੀ, ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਬੰਦਨਾ ਕੀਤੀ, ਏਦਾਂ ਹੀ ਸੰਗਤਾਂ ਨੇ ਕੀਤੀ, ਬੜੀ ਸੁੱਖ ਸਾਂਦ ਨਾਲ ਮਿਲੇ ਜੀ।
ਬੈਠਾ ਰਿਹਾ ਕਰ ਆਦਰ ਭਲੇ,
ਬਹੁਤ ਆਦਰ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਸੁੰਦਰ ਆਸਣ ਦੇ ਉੱਤੇ ਬਾਬਾ ਬੁੱਢਾ ਜੀ ਨੂੰ ਬਿਠਾਇਆ।
ਗੁਰ ਦਿਸ ਕੇ ਸੁਣ ਕਰ ਸੰਦੇਸ਼,
ਕਹਿੰਦੇ ਫਿਰ ਗੁਰੂ ਸਾਹਿਬ ਜੀ ਦਾ ਸਾਰਾ ਸੰਦੇਸ਼ਾ ਬਾਬਾ ਬੁੱਢਾ ਜੀ ਨੇ ਦੱਸਿਆ ਜੀ।
ਭਇਓ ਸਭਨ ਕੇ ਹਰਖ ਵਿਸ਼ੇਸ਼,
ਬਹੁਤ ਖੁਸ਼ੀ ਹੋਈ ਸਾਰਿਆਂ ਸਿੱਖਾਂ ਨੂੰ, ਪੰਜਵੇਂ ਪਾਤਸ਼ਾਹ ਜੀ ਨੂੰ ਵੀ ਚੌਥੇ ਪਾਤਸ਼ਾਹ ਜੀ ਨੇ ਆਪ ਸੱਦਿਆ ਹੈ।
ਆਇਓ ਤੁਮੇ ਲੈਣ ਸੁਣਿਆ ਸੀ,
ਸੋ ਬਾਬਾ ਬੁੱਢਾ ਜੀ ਨੇ ਆਖਿਆ ਨਾ ਅਸੀਂ ਤੁਹਾਨੂੰ ਲੈਣ ਵਾਸਤੇ ਆਏ ਹਾਂ, ਤੁਹਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਭੇਜਿਆ। ਜਦੋਂ ਏਦਾਂ ਸੁਣਿਆ ਪੰਜਵੇਂ ਪਾਤਸ਼ਾਹ ਜੀ ਨੇ ਤਾਂ
ਕਰਨ ਪੁੱਟਨ ਪੀ ਅੰਮ੍ਰਿਤ ਜੈਸੇ,
ਕਹਿੰਦੇ ਕਰਨ ਪੁੱਟਨ ਪੀ, ਕਰਨ ਹੁੰਦੇ ਕੰਨ, ਐਉਂ ਸਮਝੋ ਵੀ ਜਿਵੇਂ ਕੰਨਾਂ ਵਿੱਚ ਕਿਸੇ ਨੇ ਅੰਮ੍ਰਿਤ ਦੀਆਂ ਬੂੰਦਾਂ ਚੋ ਦਿੱਤੀਆਂ ਹੋਣ। ਇੰਨਾ ਆਨੰਦ ਆਇਆ ਪੰਜਵੇਂ ਪਾਤਸ਼ਾਹ ਜੀ ਨੂੰ ਸੁਣ ਕੇ ਵੀ ਮੈਨੂੰ ਲੈਣ ਵਾਸਤੇ ਆ ਗਏ ਬਾਬਾ ਬੁੱਢਾ ਜੀ।
ਭਇਓ ਆਨੰਦ ਸੋ ਵਰਨੈ ਕੌਣ,
ਕਹਿੰਦੇ ਕੌਣ ਦੱਸ ਸਕਦਾ ਉਸ ਆਨੰਦ ਨੂੰ, ਜਿੰਨਾ ਆਨੰਦ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੂੰ ਆਇਆ ਉਹਨੂੰ ਅੱਖਰ ਨਹੀਂ ਦੱਸ ਸਕਦੇ ਜੀ।
ਲਹਿਓ ਕਲਪ ਤਰ ਮਨ ਪਾਉਣ,
ਐਂ ਸਮਝ ਲਓ ਵੀ ਜਿਵੇਂ ਕਿਸੇ ਗਰੀਬ ਦੇ ਵਿਹੜੇ ਵਿੱਚ ਕਲਪ ਬ੍ਰਿਸ਼ ਉੱਗ ਖਲੋਤਾ ਹੋਵੇ। ਕਲਪ ਤਾਰ ਉਹਨੂੰ ਕਹਿੰਦੇ, ਉਹ ਇੱਕ ਬ੍ਰਿਸ਼ ਹੁੰਦਾ ਸਾਧ ਸੰਗਤ ਜੀ, ਦਰਖਤ ਹੈ ਜਿਹਦੇ ਥੱਲੇ ਖੜ ਕੇ ਜੋ ਮੰਗੀਏ ਉਹ ਮਿਲ ਜਾਂਦਾ, ਤੇ ਹੁਣ ਗਰੀਬ ਆਦਮੀ ਦੇ ਘਰੇ ਉਹ ਉੱਗ ਖਲੋਵੇ ਤਾਂ ਕਿੰਨਾ ਕੁ ਖੁਸ਼ ਹੋਵੇਗਾ ਵੀ ਹੁਣ ਜੋ ਮੰਗਾਂਗੇ ਮਿਲੀ ਜਾਵੇਗਾ। ਕਹਿੰਦੇ ਜਿਵੇਂ ਕਲਪ ਬ੍ਰਿਸ਼ ਉੱਗ ਪੈਂਦਾ ਨਾ ਕਿਸੇ ਗਰੀਬ ਦੇ ਵਿਹੜੇ ਵਿੱਚ, ਇਉਂ ਪੰਜਵੇਂ ਪਾਤਸ਼ਾਹ ਜੀ ਨੂੰ ਖੁਸ਼ੀ ਹੋਈ ਸੁਨੇਹਾ ਸੁਣ ਕੇ ਬਾਬਾ ਬੁੱਢਾ ਜੀ ਤੋਂ।
ਸਿੱਖ ਸੋ ਬਸ ਕਰ ਨਿਸਾ ਬਤਾਈ,
ਕਹਿੰਦੇ ਉਹ ਰਾਤ ਬਤੀਤ ਕੀਤੀ ਸਾਰਿਆਂ ਨੇ ਸੌਂ ਕੇ ਸੁੱਖ ਨਾਲ ਜੀ।
ਹੁਣ ਸਹਾਰੀ ਮਲ ਮਿਲੇ ਸੋ ਜਾਏ,
ਤੇ ਫਿਰ ਅਗਲੇ ਦਿਨ ਮਹਾਰਾਜ ਪੰਜਵੇਂ ਪਾਤਸ਼ਾਹ ਸਹਾਰੀ ਮਲ ਜੀ ਨੂੰ ਮਿਲਣ ਵਾਸਤੇ ਗਏ।
ਪ੍ਰਬੰਧ ਗਣ ਸਭ ਸੋ ਮਿਲੇ,
ਫਿਰ ਬਾਕੀ ਸਾਰੇ ਸੰਬੰਧੀਆਂ ਨੂੰ ਇਕੱਠੇ ਕਰਕੇ ਮਿਲੇ, ਦੱਸਿਆ ਕਿ ਅਸੀਂ ਚੱਲੇ ਅੰਮ੍ਰਿਤਸਰ ਨੂੰ, ਬੁਲਾ ਲਿਆ ਸਾਨੂੰ ਮਹਾਰਾਜ ਜੀ ਨੇ।
ਗੁਰਮੁਖ ਸਿੱਖ ਪ੍ਰੇਮ ਕਰ ਭਲੇ,
ਕਹਿੰਦੇ ਜਿਹੜੇ ਗੁਰਮੁਖ ਸਿੱਖ ਸਨ ਬਹੁਤ ਪ੍ਰੇਮ ਕੀਤਾ ਪੰਜਵੇਂ ਪਾਤਸ਼ਾਹ ਜੀ ਨਾਲ, ਜਾਣ ਦੀ ਖੁਸ਼ੀ ਵੀ ਹੈ ਸਾਰਿਆਂ ਨੂੰ ਵੀ ਚਲੋ ਮਹਾਰਾਜ ਜੀ ਹੁਣ ਜਾ ਕੇ ਦਰਸ਼ਨ ਕਰਨਗੇ, ਥੋੜਾ ਜਿਹਾ ਉਦਾਸੀ ਵੀ ਹੈ ਵੀ ਹੁਣ ਪੰਜਵੇਂ ਪਾਤਸ਼ਾਹ ਜੀ ਚਲੇ ਜਾਣਗੇ ਲਾਹੌਰ ਤੋਂ,
ਗੁਰ ਸੁਤ ਸੂੰ ਮਿਲ ਮਿਲ ਕਰ ਨਮ,
ਕਹਿੰਦੇ ਸਾਰਿਆਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਮਿਲ ਮਿਲ ਕੇ ਨਮਸਕਾਰ ਕੀਤੀ ਜੀ।
ਵਿਛੜਨ ਤੇ ਸੰਕਟ ਤੇ ਸਮ,
ਕਹਿੰਦੇ ਵਿਛੜਨ ਦਾ ਬਹੁਤ ਸੰਕਟ ਵਾਲਾ ਸਮਾਂ ਸੀ ਲਾਹੌਰ ਦੀਆਂ ਸੰਗਤਾਂ ਵਾਸਤੇ, ਪਰ ਫਿਰ ਵੀ ਖੁਸ਼ ਹੋ ਕੇ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਵਿਦਾ ਕੀਤਾ।
ਸ੍ਰੀ ਅਰਜਨ ਪਿਖ ਸੰਗਤ ਸਾਰੇ,
ਕਹਿੰਦੇ ਸਾਰੀ ਸੰਗਤ ਇਕੱਠੀ ਹੋਈ ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੁਰਨਾ ਸੀ।
ਧੀਰ ਦਈ ਕੀ ਜਹਿ ਸੁਖ ਭਾਰੇ,
ਕਹਿੰਦੇ ਬਹੁਤ ਵੱਡੀ ਭੀੜ ਸੀ ਤੇ ਸਤਿਗੁਰੂ ਜੀ ਨੇ ਧੀਰਜ ਦਿੱਤਾ ਸਾਰੀ ਸੰਗਤ ਨੂੰ, ਆਖਿਆ ਭਾਈ ਕੋਈ ਨੀ ਅਸੀਂ ਜਾ ਕੇ ਦਰਸ਼ਨ ਕਰਨੇ ਆ, ਗੁਰਮੁਖੋ ਗੁਰੂ ਸਾਹਿਬ ਜੀ ਤੁਹਾਨੂੰ ਵੀ ਸਾਰਿਆਂ ਨੂੰ ਸੁਖ ਬਖਸ਼ਣ।
ਸੁਧਾ ਸਰੋਵਰ ਮੇਲੇ ਆਵੋ,
ਇਹ ਵੀ ਆਖਿਆ ਵੀ ਜੋੜ ਮੇਲੇ ਤੇ ਤੁਸੀਂ ਅੰਮ੍ਰਿਤਸਰ ਆਇਆ ਕਰੋ ਸਾਰੀਆਂ ਲਾਹੌਰ ਦੀਆਂ ਸੰਗਤਾਂ।
ਮਿਲੋ ਗੁਰੂ ਦਰਸੋ ਹਰ ਖਾਬ,
ਜੋੜ ਮੇਲੇ ਤੇ ਸਭ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲਿਆਇਆ ਕਰੋ, ਮਹਾਰਾਜ ਦੇ ਦਰਸ਼ਨ ਕਰਿਆ ਕਰੋ ਤੇ ਫਿਰ ਤੁਹਾਡਾ ਵੀ ਭਲਾ, ਕਿਉਂਕਿ ਜੋੜ ਮੇਲਾ ਦੋ ਵਾਰੀ ਲੱਗਦਾ ਸੀ, ਵਿਸਾਖੀ ਦਾ ਤੇ ਦੀਵਾਲੀ ਦਾ ਵਿਸ਼ੇਸ਼ ਕਰਕੇ, ਤੇ ਬਾਕੀ ਦਿਨ ਜਿਹੜੇ ਪੁਰਬ ਕੋਈ ਆ ਜਾਂਦਾ। ਆਖਿਆ ਜਦੋਂ ਕੋਈ ਪੁਰਬ ਦਾ ਦਿਨ ਹੁੰਦਾ ਹੈ ਤੁਸੀਂ ਸਾਰੀਆਂ ਸੰਗਤਾਂ ਨੇ ਅੰਮ੍ਰਿਤਸਰ ਆਣ ਕੇ ਮਹਾਰਾਜ ਦੇ ਦਰਸ਼ਨ ਕਰਨੇ ਹਨ।
ਭਏ ਸਕਟ ਆਰੂੜ ਤੁਰੰਤ,
ਸਕਟ ਗੱਡੇ ਨੂੰ ਕਹਿੰਦੇ ਨੇ, ਗੱਡੇ ਉੱਤੇ ਅਸਵਾਰ ਹੋ ਗਏ ਜੀ ਉਸੇ ਵੇਲੇ।
ਜੁੱਤੇ ਬਿਰਖ ਬਹ ਭਾਰੀ ਬਲਵੰਤ,
ਕਹਿੰਦੇ ਜਿਹੜੇ ਬਲਦ ਜੁੱਤੇ ਸਨ ਨਾ ਬਾਬਾ ਬੁੱਢਾ ਜੀ ਨੇ, ਚੰਗੇ ਚੰਚਲ ਤਕੜੇ ਬਲ ਵਾਲੇ ਜੁੱਤੇ ਸਨ ਜੀ।
ਗਰੀਬ ਵਿਭੂਖਣ ਬਾਜਹਿ ਚਾਲਤ,
ਕਹਿੰਦੇ ਨੇ ਗਰੀਬ ਹੁੰਦੀ ਆ ਧੌਣ ਗਰਦਨ ਉਹਨਾਂ ਦੀ, ਵਿਭੂਖਣ ਹੁੰਦੇ ਨੇ ਉਹ ਜਿਹੜੀ ਹਮੇਲਾਂ ਪਾਈਆਂ ਹੁੰਦੀਆਂ ਨੇ ਬਲਦਾਂ ਦੇ ਗਲਾਂ ਚ ਛੋਟੇ ਛੋਟੇ ਘੁੰਗਰੂ ਜੇ, ਉਹ ਜਦੋਂ ਚੱਲਦੇ ਆ ਤੇ ਬੜਾ ਸੋਹਣਾ ਖੜਕਾ ਕਰਦੇ ਹਨ।
ਮਗ ਮਹਿ ਉਤਲਾਬਤ ਪਗ ਡਾਲ,
ਕਹਿੰਦੇ ਬਹੁਤ ਭਜਾਇਆ ਫਿਰ ਬਾਬਾ ਬੁੱਢਾ ਜੀ ਨੇ ਗੱਡੇ ਨੂੰ, ਉਤਲਾਬਤ ਹੁੰਦਾ ਛੇਤੀ ਛੇਤੀ ਤੋਰਿਆ ਬਲਦਾਂ ਨੂੰ ਜੀ।
ਭਾਈ ਬੁੱਢਾ ਸੰਗ ਚੜਾਇਓ,
ਬਾਬਾ ਬੁੱਢਾ ਜੀ ਬੈਠੇ ਨੇ ਗੱਡੇ ਤੇ, ਪੰਜਵੇਂ ਪਾਤਸ਼ਾਹ ਜੀ ਬੈਠੇ ਹਨ।
ਕਰੇ ਸ਼ੀਘਰਤਾ ਸਕਟ ਚਲਾਇਓ,
ਕਹਿੰਦੇ ਬਹੁਤ ਤੇਜ਼ੀ ਨਾਲ ਗੱਡਾ ਚਲਾਇਆ ਬਾਬਾ ਬੁੱਢਾ ਜੀ ਨੇ, ਗੱਡੇ ਵਾਲੇ ਨੂੰ ਆਖਿਆ ਭਾਈ ਤੂੰ ਛੇਤੀ ਚਲਾ ਭਾਈ।
ਬਲਦ ਪ੍ਰੇਰਨ ਕੋ ਧਨ ਦੀਨ,
ਕਹਿੰਦੇ ਉਹ ਬਲਦ ਪ੍ਰੇਰਨ ਵਾਲਾ ਜਿਹੜਾ ਬੰਦਾ ਸੀ ਨਾ ਗੱਡਾ ਚਲਾਉਣ ਦੀ, ਜਿਹਦੀ ਡਿਊਟੀ ਨਾਲ ਸੇਵਾਦਾਰ ਖੜਿਆ ਸੀ, ਉਹਨੂੰ ਪੰਜਵੇਂ ਪਾਤਸ਼ਾਹ ਜੀ ਨੇ ਕਿੰਨਾ ਸਾਰਾ ਧਨ ਦਿੱਤਾ, ਖੁਸ਼ ਹੋ ਗਏ ਤੂੰ ਸਾਡਾ ਮਿਲਾਪ ਕਰਾਉਣ ਲੱਗਾ ਭਲਿਆ ਲੋਕਾ ਚੌਥੇ ਪਾਤਸ਼ਾਹ ਜੀ ਨਾਲ।
ਗਮਨੇ ਮਾਰਗ ਕੋ ਸੁਖ ਕੀਨਾ,
ਕਹਿੰਦੇ ਚੱਲ ਪਏ ਨੇ ਅੰਮ੍ਰਿਤਸਰ ਦੇ ਰਸਤੇ ਤੇ, ਬਹੁਤ ਸੁਖ ਹੋ ਰਿਹਾ ਪੰਜਵੇਂ ਪਾਤਸ਼ਾਹ ਜੀ ਦੇ ਮਨ ਨੂੰ।
ਤ੍ਰਿਪਤਰਾਏ ਦੋਏ ਬ੍ਰਿਖ ਬਹਾਰ,
ਕਿਉਂ ਬ੍ਰਿਖ ਬੰਦ ਸਾਧ ਸੰਗਤ ਜੀ ਬਲਦ, ਕਹਿੰਦੇ ਦੋਨਾਂ ਬਲਦਾਂ ਨੂੰ ਬਾਬਾ ਬੁੱਢਾ ਜੀ ਨੇ ਸਵੇਰੇ ਹੀ ਰਜਾ ਲਿਆ ਸੀ, ਘਾਹ ਪੱਠਾ ਪਾਣੀ ਆਦਿਕ ਦੇ ਦਿੱਤਾ ਸੀ।
ਚਲੇ ਜਹੇ ਨਹਿ ਲਗੇ ਅਵਰ,
ਇਸ ਕਰਕੇ ਕਿ ਜਾਂਦਿਆਂ ਨਹੀਂ ਰਾਤ ਬਤੀਤ ਕਰਨੀ, ਛੇਤੀ ਪਹੁੰਚ ਜਾਈਏ ਅੰਮ੍ਰਿਤਸਰ।
ਤੀਨ ਜਾਮ ਮੈਂ ਪਹੁੰਚੇ ਜਾਏ,
ਕਹਿੰਦੇ ਤਿੰਨਾਂ ਪਹਿਰਾਂ ਚ ਪਹੁੰਚ ਗਏ ਜੀ ਲਾਹੌਰ ਤੋਂ ਬਾਬਾ ਬੁੱਢਾ ਜੀ ਪੰਜਵੇਂ ਪਾਤਸ਼ਾਹ ਜੀ ਨੂੰ ਲੈ ਕੇ, ਤਿੰਨਾਂ ਪਹਿਰਾਂ ਵਿੱਚ ਭਾਵ 9 ਘੰਟਿਆਂ ਵਿੱਚ ਆ ਗਏ ਅੰਮ੍ਰਿਤਸਰ।
ਦੇਖ ਸੁਧਾ ਸਰ ਗਰੀਵਨ ਵਾਈ,
ਇਹ ਸ਼ਹਿਰ ਨੂੰ ਦੇਖ ਕੇ ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਨਿਵਾ ਦਿੱਤਾ। ਹਾਲੇ ਸਿਰਫ ਦਰਸ਼ਨ ਨਗਰ ਦੇ ਹੀ ਦਰਸ਼ਨ ਹੋਏ, ਹਾਲੇ ਚੌਥੇ ਪਾਤਸ਼ਾਹ ਜੀ ਦੇ ਨਹੀਂ ਹੋਏ, ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਚੱਲਿਆ। ਇੱਥੋਂ ਕੱਲ ਸ਼ਾਮ ਨੂੰ ਆਪਾਂ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੀ ਕਥਾ ਸ਼ੁਰੂ ਕਰਾਂਗੇ। ਸਤਿਗੁਰੂ ਜੀ ਰਹਿਮਤ ਕਰਨ, ਸਭ ਤੇ ਰਹਿਮਤ ਕਰਨ, ਤੁਹਾਡੇ ਤੇ ਮੇਰੇ ਤੇ, ਗੁਰੂ ਸਾਹਿਬ ਜੀ ਪ੍ਰੇਮ ਬਖਸ਼ਣ ਆਪਣੇ ਹਿਰਦੇ ਨੂੰ, ਮਿਹਰ ਭਰਿਆ ਹੱਥ ਸਿਰਾਂ ਤੇ ਰੱਖਣ, ਉਹਨਾਂ ਦੇ ਦਰ ਘਰ ਦਾ ਪ੍ਰੇਮ ਆਪਣੇ ਹਿਰਦੇ ਵਿੱਚ ਤੋੜ ਚੜੇ। ਅਰਦਾਸ ਬੇਨਤੀ ਬੁਰੇ ਭਲੇ ਹਮ ਥਾਰੇ ਸੱਚੇ ਪਾਤਸ਼ਾਹ ਜੀ। ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਤੀਨ ਜਾਮ ਮੈਂ ਪਹੁੰਚੇ ਜਾਈ, ਦੇਖ ਸੁਧਾ ਸਰ ਗਰੀਵਨ ਵਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।